ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਉ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਸਤ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗ ਦੇਵ ਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਉ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਬੇਸਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਇਸ ਦਰਬਾਰ ਵਿੱਚ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅੰਦਰ ਉਹ ਗੁਰੂ ਜੋਤ ਜੋ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਸਰੂਪ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਨਿਰਾਕਾਰ ਨੇ ਸੰਸਾਰ ਨੂੰ ਦੱਸਣ ਵਾਸਤੇ ਕਿ ਗੁਰੂ ਕੈਸਾ ਹੁੰਦਾ ਹੈ ਖੁਦ ਗੁਰੂ ਸਰੂਪ ਵਿੱਚ ਆਪ ਪ੍ਰਗਟ ਹੋਏ ਗੁਰੂ ਨਾਨਕ ਦੇ ਸਰੂਪ ਵਿੱਚ ਧੁਰਾਂ ਤੋਂ ਗੁਰਦਾ ਗੱਦੀ ਦੇ ਮਾਲਕ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਅਤੇ ਉਹ ਪਰਮੇਸ਼ੁਰ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਧੁਰਾਂ ਤੋਂ ਆਏ ਹੋਏ ਗੁਰਦਾ ਗੱਦੀ ਦੇ ਗਿਆਰਵੇਂ ਥਾਂ 'ਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੇ ਓਟ ਆਸਰੇ ਵਿੱਚ ਸਾਰਾ ਸਿੱਖ ਜਗਤ ਆਪਣਾ ਪਰਮਾਰਥੀ ਜੀਵਨ ਜੀ ਰਿਹਾ ਹੈ ਗੁਰਮਤਿ ਜੀਵਨ ਦੀ ਸੋਝੀ ਹਾਜ਼ਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪ੍ਰਾਪਤ ਹੁੰਦੀ ਹੈ। ਜੀਵਨ ਦੇ ਹਰ ਪਹਿਲੂ 'ਤੇ ਉਪਦੇਸ਼ ਮਿਲੇਗਾ, ਜੀਵਨ ਦੇ ਹਰ ਪੱਖ ਵਿੱਚ ਉਪਦੇਸ਼ ਹੈ, ਹਰ ਵਿਸ਼ੇ ਦੇ ਉੱਤੇ, ਭਾਵੇਂ ਉਹ ਕੋਈ ਵੀ ਪ੍ਰਕਰਨ ਹੈ, ਮੌਤ ਦਾ ਪ੍ਰਕਰਨ ਹੈ, ਮੌਤ ਪ੍ਰਕਰਨ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਬਹੁਤ ਔਖੀ ਹੈ ਗਿਣਤੀ ਕਰਨੀ। ਕਿੰਨੀਆਂ ਤੁਕਾਂ ਮੌਤ ਦੇ ਵਿਸ਼ੇ 'ਤੇ ਸਾਨੂੰ ਸੰਬੋਧਨ ਕਰਦੀਆਂ ਹਨ, ਕਿਹੜੀ ਕਿਹੜੀ ਤੁਕ ਵਿੱਚ ਮੌਤ ਦੇ ਮੁਤੱਲਕ ਕੀ ਕਿਹਾ ਗਿਆ ਹੈ, ਇੱਕ ਬਹੁਤ ਲੰਮੀ ਸਾਰੀ ਬਾਤ ਹੈ। ਗੁਰੂ ਕਿਰਪਾ ਕਰੇ, ਹੁਣੇ ਹੁਣ ਰਾਗੀ ਸਿੰਘ ਸਾਹਿਬਾਨ ਮੌਤ ਪ੍ਰਕਰਨ ਦੇ ਹੀ ਸ਼ਬਦ ਪੜ੍ਹ ਰਹੇ ਸਨ। ਵਾਰ ਵਾਰ ਆਪ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਇਸ ਤੁਕ ਰਾਹੀਂ ਜਣਾ ਰਹੇ ਸਨ, ਐਸੇ ਮਰੋ ਜੇ ਬਹੁਰ ਨਾ ਮਰਨਾ। ਮਰਨ ਦੀ ਜਾਚ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਆਓ, ਅੱਜ ਦਾ ਉਹ ਦਿਹਾੜਾ ਹੈ ਕਿ ਜਿੰਨੀ ਦੇਰ ਤੱਕ ਚੰਦ ਸੂਰਜ ਧਰਤੀ ਹੈ, ਉਨੀ ਦੇਰ ਤੱਕ ਸਾਨੂੰ ਇਹ 6 ਜੂਨ ਦਾ ਦਿਹਾੜਾ ਕਦੀ ਸਾਡੀ ਕੌਮ ਨੂੰ ਭੁੱਲੇਗਾ ਨਹੀਂ। ਉਹਨਾਂ ਲੋਕਾਂ ਦੀ ਮੂਰਖਤਾ ਹੀ ਹੈ ਜਿਹੜੇ ਕਹਿੰਦੇ ਜੀ ਸਿੱਖ ਕੌਮ ਨੂੰ ਭੁੱਲ ਜਾਣਾ ਚਾਹੀਦਾ ਹੈ। ਇਹ ਤਾਂ ਬਹੁਤ ਵੱਡੀ ਉਹਨਾਂ ਦੀ ਭੁੱਲ ਦੇ ਨਾਲ ਨਾਲ ਜ਼ਖਮਾਂ ਦੇ ਉੱਤੇ ਲੂਣ ਪੁੱਕਣ ਵਾਲੀ ਬਾਤ ਵੀ ਹੈ। ਇਸ ਕਰਕੇ ਇਸ ਦਿਹਾੜੇ ਦੀ ਯਾਦ, ਜਿਸ ਦਿਨ ਬਾੜ ਨੇ ਖੇਤ ਨੂੰ ਖਾਧਾ ਅਤੇ ਫੌਜ ਦੇਸ਼ ਦੀ ਰੱਖਿਆ ਵਾਸਤੇ ਹੁੰਦੀ ਹੈ, ਦੇਸ਼ ਦੇ ਨਾਗਰਿਕ ਦੀ ਰੱਖਿਆ ਕਰਨ ਵਾਸਤੇ ਹੁੰਦੀ ਹੈ, ਫੌਜ ਕਿਤੇ ਸਿਵਲ ਨੂੰ ਮਾਰਨ ਵਾਸਤੇ ਨਹੀਂ ਹੁੰਦੀ। ਪਰ ਇਹ ਸਭ ਕੁਛ ਹੋਇਆ ਅਤੇ ਉਹਦੀ ਯਾਦ ਤਾਜ਼ਾ ਕਰਨ ਵਾਸਤੇ ਅਤੇ ਪੂਰੀ ਦੁਨੀਆ ਦੇ ਅੰਦਰ ਸਿੱਖ ਕੌਮ ਸ਼ਹੀਦੀ ਹਫ਼ਤਾ ਮਨਾ ਰਹੀ ਹੈ, ਔਰ ਇਹ ਤਾਂ ਅਸਥਾਨ ਹੀ ਸੰਪਰਦਾ ਦਮਦਮੀ ਟਕਸਾਲ ਦਾ ਹੈ। ਇਹ ਉਹਨਾਂ ਮਹਾਂਪੁਰਸ਼ਾਂ ਦੇ ਨਾਮ ਦੇ ਨਾਲ ਸੁਸ਼ੋਭਿਤ ਅਸਥਾਨ ਹੈ ਜਿਨ੍ਹਾਂ ਨੇ ਕਦੇ ਆਪਣੀ ਨਾਮ ਦੀ ਅਵਸਥਾ ਵਕਤੇ ਅਖੀਰ ਡਾਕਟਰ ਦੀਵਾਨ ਸਿੰਘ ਦੇ ਕਹਿਣ ਤੋਂ ਜਾਂਦਿਆਂ ਜਾਂਦਿਆਂ ਸੱਚਖੰਡ ਪਿਆਨੇ ਕਰਨ ਤੋਂ ਪਹਿਲਾਂ ਡਾਕਟਰ ਨੂੰ ਉਹਦੀ ਲਾਈ ਹੋਈ ਟੂਟੀਆਂ ਦੇ ਰਾਹੀਂ ਆਵਾਜ਼ ਇੱਕ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਸ਼ਬਦ ਦੀ ਧੁਨ ਸੁਣਾ ਦਿੱਤੀ ਸੀ। ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਪ੍ਰਗਟ ਕਰਕੇ ਦਿਖਾ ਦਿੱਤੀ ਸੀ ਵੀ ਇਹ ਵੀ ਅਵਸਥਾ ਹੈ, ਇਹ ਨਿਰਾ ਕਹਿਣ ਦੀ ਬਾਤ ਨਹੀਂ। ਉਹਨਾਂ ਮਹਾਂਪੁਰਖਾਂ ਦੇ ਨਾਮ ਦੇ ਨਾਲ ਸੁਸ਼ੋਭਿਤ ਹੈ ਉਹਨਾਂ ਦਾ ਯਾਦਗਾਰੀ ਅਸਥਾਨ ਅਤੇ ਸੰਪਰਦਾ ਦੇ ਵਰਤਮਾਨ ਸਮੇਂ ਦੇ ਅੰਦਰ ਮੁਖੀ ਜਿਵੇਂ ਭਿੰਡਰ ਕਲਾਂ ਦੇ ਅੰਦਰ ਸੰਤ ਗਿਆਨੀ ਮੋਹਨ ਸਿੰਘ ਜੀ ਤਤਵੇ 'ਤੇ ਮਹਾਂਪੁਰਸ਼ ਜਿਨ੍ਹਾਂ ਦੇ ਨਾਲ ਦਾ ਇਸ ਵੇਲੇ ਸਿੱਖ ਜਗਤ ਦੇ ਅੰਦਰ ਨਾ ਵਿਦਵਾਨ ਔਰ ਨਾ ਉਹਨਾਂ ਦੇ ਨਾਲ ਦਾ ਤਪਸਵੀ, ਸਾਰੇ ਗੁਣ ਉਹਨਾਂ ਦੇ ਵਿੱਚ ਨੇ ਅਤੇ ਵਿਦਿਆ ਦਾ ਸੋਮਾ ਦੋ ਰੂਪ ਧਾਰਨ ਕਰ ਗਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਤੋਂ ਬਾਅਦ ਜਿਵੇਂ ਪਰਿਵਾਰਾਂ ਦੇ ਬੱਚੇ ਅਲੱਗ ਅਲੱਗ ਹੋ ਜਾਂਦੇ ਨੇ ਪਰ ਸੰਤਾਨ ਤਾਂ ਪਿਤਾ ਦੀ ਹੋ ਰਹਿੰਦੀ ਹਨ, ਅਤੇ ਉੱਧਰ ਦੂਸਰੇ ਪਾਸੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਤੋਂ ਬਾਅਦ ਮਹਿਤੇ ਬਹੁਤ ਵੱਡੀ ਜ਼ਿੰਮੇਦਾਰੀ ਸੰਭਾਲੀ ਜਥੇ ਦੀ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਅਤੇ ਉਹਨਾਂ ਦੇ ਸੱਚਖੰਡ ਪਿਆਨੇ ਕਰਨ ਤੋਂ ਬਾਅਦ संत ज्ञानी जरनैल सिंह जी इस जथेदारी दे अहुदे ते आए जिन्हां दा सारा जीवन इस जथेदारी इस जिम्मेदारी संपर्दा दी जिम्मेदारी निभाउंदिआं संघर्षमई जीवन रहा। ये ठीक है भी विद्या नूं तां भावें धक्का लग्गिआ पर पूरे संसार दे कोने कोने दे अंदर संपर्दा दमदमी टकसाल दा नाम संसार दे कोने कोने विच महापुरखां करके गया ते उहनां तों बाद संत बाबा ठाकुर सिंह जी नाम बाणी दे रसीए दरवेश साधु जिन्ने गुण कह लिए सारे उहनां दे विच सन। सिमरन भजन वाली आत्मा और जिन्हां दी बदौलत जिन्हां दी आशीर्वाद नाल ही संत बाबा जरनैल सिंह जी इस जथेदारी ते आए सन। बड़ा सत्कार करदे सी पिता दी नहीं सत्कार करदे सी संत बाबा ठाकुर सिंह जी दा संत ज्ञानी जरनैल सिंह जी। जथे दी लम्मा समां सेवा निभाई ते बाबा जी दे जीवन तों बाद जथेबंदी दे फैसले अनुसार संत ज्ञानी हरनाम सिंह जी इस जथेदारी दे अहुदे ते आए। सारे संत समाज ने सिख जगत ने संप्रदावां ने ते फैसले दे अनुसार उन्हां नूं दस्तारबंदी कराई। पंज महापुरश चुने गए जिहड़े उन्हां नूं दस्तार ये दास दा शरीर भी उन्हां पंजां विच हाजिर सी ते उन्हां महापुरखां ने जो बड़िया ने कारनामे कीते जो बड़िया ने शहादत दिती जो बड़िया ने कुरबानी दिती जो 84 दे विच जो कुछ भी होया एक बहुत बड़ा कारज सी कि शहीदां दी याद अजिहे माहौल विच जदों पंथ दे दुश्मन पंथ दीआं सफां विच बैठे सन नाल जिन्हां नूं कदा चिते बात पाउंदी नहीं सी कि जून 1984 दे शहीदां दी याद बन जाए ये बड़ी चुभदी सी बात ते यादगार बनी। यादगार ते जिस तरह दे रौले पए उहनूं मिटाउण दीआं गल्लां होईआं ओह सब तुहाडे सामणे आए। अज केवल संबंधित बात खैर ये भी उस विषय तो बाहर नहीं ते सतगुरु ने अपार बख्शिश की शहीदां दीआं आत्मावां और अकाल पुरख वाहिगुरु की कृपा गुरु गोबिंद सिंह साहब की कृपा ये जथेबंदी गुरु गोबिंद सिंह साहब सच्चे पातशाह की चलाई हुई है ते वो संपूर्ण होया कार्ज शहीदां दी याद मुकम्मल होण दी देर सी। अज पहला दिन है कि जां तां चौंक महता दे अंदर संत ज्ञानी जरनैल सिंह जी पिंडरां वाले महापुरश ते उहनां दे वेले एडी वड्डी एकत्रता होई सी जां फिर अज दुबारे इतिहास दोहराया गया ते शहीदां दी याद जून 1984 दे इस हाके नूं याद करन वास्ते लखां दी तादाद दे अंदर अनुमान दे नाल कहा जांदा है एक दो करके तां किसे ने वी गिणे कि लखां दा कट्ठ 3 लख का कट्ठ मेरे कन्नां च आवाज़ पई है कि जे 3 लख लोकां दा कट्ठ इन्नी जिथे गर्मी पै रही है कहरां दी ते लोकां दे अंदर इन्ना उत्साह अपने शहीदां नूं याद करन दा हालांकि इहदे च राजनीतिक खेड भी कुछ वरती भी कट्ठ ना हो जाए कुछ ऐसियां नीतियां भी चलियां पर संत ज्ञानी हरनाम सिंह जी ने संत समाज दे सहयोग नाल ਜਿੱਥੇ ਵੱਡੇ ਪੱਧਰ 'ਤੇ ਮਹਿਤਾ ਚੌਂਕ ਵਿਖੇ ਸ਼ਹੀਦਾਂ ਦੀ ਯਾਦ ਮਨਾਈ ਹੈ, ਨਹੀਂ ਤਾਂ ਇਸ ਯਾਦ ਨੂੰ ਬਿਲਕੁਲ ਨਿੱਕੇ ਜਿਹੇ ਥਾਂ 'ਤੇ ਸਾਡੇ ਰਾਜਨੀਤਿਕ ਵੀਰਾਂ ਨੇ ਵੀ ਲੋਕ ਇਹ ਵੀ ਨਾ ਕਹਿਣ ਵੀ ਯਾਦ ਨਹੀਂ ਮਨਾਉਂਦੇ। ਅਤੇ ਸਿੰਘ ਸਾਹਿਬ ਨੇ 10-20 ਮਿੰਟ ਬੋਲਣਾ ਅਰਦਾਸ ਹੋਣੀ ਦੀ, ਜੂਨ 1984 ਦੇ ਸ਼ਹੀਦਾਂ ਦੀ ਯਾਦ ਮਨਾਈ ਗਈ ਅਕਾਲ ਤਖਤ ਸਾਹਿਬ 'ਤੇ। ਅਤੇ ਹੁਣ ਪੂਰੀ ਦੁਨੀਆ ਦੇ ਅੰਦਰ ਗੱਲ ਗਈ ਹੈ ਕਿ ਸ਼ਹੀਦਾਂ ਦੀ ਯਾਦ ਕਿਵੇਂ ਮਨਾਈ ਜਾਂਦੀ ਹੈ। ਜਿੱਥੇ ਉਸ ਥਾਂ 'ਤੇ ਜਥੇ ਦੇ ਮੁੱਖ ਸਥਾਨ 'ਤੇ ਇਹ ਯਾਦ ਮਨਾਈ ਗਈ, ਉੱਥੇ ਉਸੇ ਸੰਪਰਦਾ ਦੇ ਇੱਕ ਸ਼ਾਖਾ ਤੁਹਾਡੇ ਇਸ ਕੈਨੇਡਾ ਦੀ ਧਰਤੀ ਵਿੱਚ ਸਰੀ ਦੇ ਵਿੱਚ ਇਹ ਉਹੀ ਸ਼ਾਖਾ ਹੈ ਉਸੇ ਜਥੇਬੰਦੀ ਦੀ, ਜਿਸ ਥਾਂ 'ਤੇ ਅੱਜ ਆਪਾਂ ਇਹ ਯਾਦ ਮਨਾ ਰਹੇ ਹਾਂ। ਉੱਥੇ ਬਹੁਤ ਵੱਡੇ ਪੱਧਰ 'ਤੇ ਮਨਾਈ ਹੈ, ਬਹੁਤ ਸਾਰੇ ਲੋਕ ਯਾਦਾਂ ਤਾਂ ਮਨਾਉਂਦੇ ਨੇ ਪਰ ਆਪਣੀਆਂ ਰਾਜਨੀਤਿਕ ਰੋਟੀਆਂ ਵੀ ਨਾਲ ਸੇਕਦੇ ਹੁੰਦੇ ਹੈ। ਇਸ ਯਾਦ ਦੇ ਅੰਦਰ ਕਿਸੇ ਦੀ ਕੋਈ ਭਾਵਨਾ ਨਹੀਂ, ਕੋਈ ਦੂਜੀ ਤੀਜੀ ਵਡਿਆਈ ਦੀ ਬਾਤ ਨਹੀਂ। ਆਪ ਸਾਰੇ ਬੜੇ ਸੂਝਵਾਨ ਗੁਰਮੁਖ ਬੈਠੇ ਹੋ, ਸਾਡੇ ਇਸ ਜਥੇਬੰਦੀ ਦੇ ਬਹੁਤ ਦਰਵੇਸ਼ ਸਾਧੂ ਜਿਨ੍ਹਾਂ ਨੂੰ ਕਿਹਾ ਜਾਏ, ਪੁਰਾਣੇ ਗਿਆਨੀ ਸਿੰਘ ਸਾਹਿਬਾਨਾਂ ਦੇ ਵਿੱਚੋਂ ਪੁਰਾਣੇ ਗੁਰਮੁਖ ਕਮਾਈਆਂ ਵਾਲੇ ਜਿਹੜੇ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਨਿਵਾਜੇ ਹੋਏ ਉਹਨਾਂ ਦੇ ਵਿੱਚੋਂ ਹਾਜ਼ਰ ਹਨ, ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ, ਔਰ ਇਸੇ ਸੰਪਰਦਾ ਦੇ ਬਹੁਤ ਵੱਡੇ ਵਿਦਵਾਨ ਗਿਆਨੀ ਰਣਜੀਤ ਸਿੰਘ ਜੀ ਸੁਸ਼ੋਭਿਤ ਹਨ ਸੰਗਤ ਦੇ ਅੰਦਰ। ਅਰਦਾਸ ਤੋਂ ਬਾਅਦ ਗੌਰ ਜੀ ਨੇ, ਗਿਆਨੀ ਰਣਜੀਤ ਸਿੰਘ ਜੀ ਨੇ ਆਪ ਨੂੰ ਨਿਹਾਲ ਕਰਨਾ ਹੈ। ਅੱਜ ਕੋਈ ਕਥਾ ਦਾ ਗੁਰਬਾਣੀ ਦੇ ਵਿੱਚੋਂ ਕੋਈ ਅਜਿਹਾ ਵਿਸ਼ਾ ਨਹੀਂ ਕਿ ਜਿਹੜਾ ਮੈਂ ਆਪ ਜੀ ਨੂੰ ਪਹਿਲਾਂ ਦੱਸਦਿਆਂ ਵੀ ਇਹ ਭਗਤੀ ਦਾ ਹੈ, ਇਹ ਵਿਰਾਗ ਦਾ ਹੈ, ਇਹ ਤਿਆਗ ਦਾ ਹੈ, ਇਹ ਸੇਵਾ ਦਾ ਹੈ, ਸਿਮਰਨ ਦਾ ਹੈ, ਅੱਜ ਕੇਵਲ ਸ਼ਹੀਦਾਂ ਦੀ ਯਾਦ ਹੈ ਖੁੱਲ੍ਹੇ ਵਚਨੇ ਦੇ ਵਿੱਚ। ਅਤੇ ਹੁਣੇ ਹੁਣੇ ਰਾਗੀ ਸਿੰਘ ਸਾਹਿਬਾਨ ਜਿਹੜਾ ਸ਼ਬਦ ਪੜ੍ਹਦੇ ਸੀ ਕਿ ਐਸੇ ਮਰੋ ਜੇ ਬਹੁਰ ਨਾ ਮਰਨ, ਮੈਂ ਇੱਥੋਂ ਹੀ ਗੱਲ ਆਪਣੀ ਸ਼ੁਰੂ ਕਰ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਸ ਪਾਵਨ ਬਚਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲਦੇ ਹੋਰ ਵੀ ਬੜੇ ਬਚਨ। ਮਰਨੋ ਮਰਨ ਕਹੈ ਸਭ ਕੋਈ, ਕਹਿੰਦੇ ਮਰਨਾ ਮਰਨਾ ਤਾਂ ਸਾਰੀ ਦੁਨੀਆ ਕਹਿੰਦੀ ਹੈ ਪਰ ਇੱਕ ਮਰਨਾ ਐਸਾ ਹੈ ਜਿਹੜਾ ਅਮਰ ਰੂਪ ਦੇ ਵਿੱਚ ਬਦਲ ਜਾਂਦਾ ਹੈ, ਇੱਕ ਮਰਨਾ ਐਸਾ ਜਿਹੜਾ ਵਾਰ ਵਾਰ ਮਰਨਾ ਪੈਂਦਾ। ਹਦਾਇਤ ਹੈ ਨਾ ਵੀ ਜੇ ਮਰਨਾ ਹੈ ਤਾਂ ਮਰਨਾ ਸਿੱਖ ਲਓ। ਕਿਵੇਂ ਮਰਨਾ? ਕਹਿੰਦੇ ਐਸੇ ਮਰੋ। ਅਤੇ ਕਿਸ ਪ੍ਰਕਾਰ? ਜੇ ਬਹੁਰ ਨਾ ਮਰਨਾ, ਦੁਬਾਰੇ ਮਰਨਾ ਨਾ ਹੋਵੇ, ਇਸ ਪ੍ਰਕਾਰ ਦਾ ਮਰਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਸਿਖਾ ਲੈਣਗੇ ਵੀ ਐਸਾ ਮਰਨਾ ਕਿਵੇਂ ਹੁੰਦਾ। ਕਬੀਰ, ਮਰਤਾ ਮਰਤਾ ਜਗ ਮੂਆ, ਮਰਨ ਵਾਲਾ ਹੋ ਕਰਕੇ ਸੰਸਾਰ ਮਰਦਾ ਮਰਦਾ ਜਾ ਰਿਹਾ ਹੈ, ਮਰ ਪੇ ਨਾ ਜਾਣਾ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਵੇ। ਐਸੇ ਮਰੋ ਜੇ ਬਹੁਰ ਨਾ ਮਰਨਾ। ਬਹੁਰ ਦਾ ਅਰਥ ਹੁੰਦਾ ਪੀ ਬੋੜੋ, ਮੁੜ ਕੇ ਦੁਬਾਰੇ, ਸੌਖੀ ਅਰਥ ਹੈ, ਕੋਈ ਬਹੁਤਾ ਔਖਾ ਅਰਥ ਨਹੀਂ ਹੈ। ਇਸ ਪ੍ਰਕਾਰ ਮਰੋ ਕਿ ਦੁਬਾਰੇ ਨਾ ਮਰਨਾ ਪਵੇ। ਸੰਸਾਰ ਦੇ ਵਿੱਚ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਮੈਂ ਵਿਦਿਆਰਥੀਆਂ ਦੀ ਉਹਦੇ ਵਿੱਚੋਂ ਅਨੰਤ ਮਿਸਾਲਾਂ 'ਚੋਂ ਇੱਕ ਵਿਦਿਆਰਥੀਆਂ ਦੀ ਮਿਸਾਲ ਹੈ ਕਿ ਜਿਹੜਾ ਬੱਚਾ ਪੜ੍ਹਦਾ ਪੜ੍ਹਦਾ ਪੜ੍ਹਾਈ ਦੇ ਵਿੱਚ ਕਾਮਯਾਬ ਨਹੀਂ ਹੋਇਆ, ਫੇਲ ਹੋ ਗਿਆ, ਦੁਬਾਰੇ ਫਿਰ ਪੜ੍ਹਨਾ ਪੈਂਦਾ ਪਾਸ ਹੋਣ ਵਾਸਤੇ। ਕੁਛ ਸਬਜੈਕਟ ਐਸੇ ਸੀ ਨੰਬਰ ਪੂਰੇ ਲੈ ਗਿਆ, ਕੁਛ ਕੰਪਾਰਟਮੈਂਟ ਆ ਗਈ, ਆਖੇ ਜੀ ਦੁਬਾਰੇ ਪੇਪਰ ਦੇਣ ਲੱਗੇ, ਦੁਬਾਰੇ ਪੜ੍ਹਨਾ ਪਏਗਾ। ਫਿਰ ਇੱਥੇ ਲਾਇਸੈਂਸ ਲੈਂਦੇ ਹੋ ਤੁਸੀਂ, ਟਰਾਈ ਦਿੱਤੀ, ਕਿਤੇ ਫਾਲਟ ਨਿਕਲ ਗਿਆ, ਨਹੀਂ ਬਈ ਦੁਬਾਰੇ ਟਰਾਈ ਦੇਣੀ ਪਏਗੀ, ਗੱਡੀ ਚਲਾਉਣੀ ਨਹੀਂ ਆਈ। ਅਤੇ ਇਸ ਤਰ੍ਹਾਂ ਦੀਆਂ ਸੈਂਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਆਪਾਂ ਬਹੁਤੀਆਂ ਮਿਸਾਲਾਂ ਦੇ ਕੇ ਟਾਈਮ ਖਰਾਬ ਨਾ ਕਰੀਏ, ਅਗਲੀ ਗੱਲ ਕਰੀਏ। ਇਸੇ ਤਰ੍ਹਾਂ ਜੇ ਕਿਤੇ ਮਰਨਾ ਨਹੀਂ ਆਇਆ ਤਾਂ ਫਿਰ ਇੱਕ ਵਾਰੀ ਮਰ ਕੇ ਨਹੀਂ, ਵਾਰ ਵਾਰ ਮਰਨਾ ਪਏਗਾ। ਫਿਰ ਅਤੇ ਜਦੋਂ ਮੌਤ ਆਈ, ਅਗਲਾ ਜੀਵਨ ਆਰੰਭ ਹੋਇਆ, ਮੁੜ ਕੇ ਫਿਰ ਮੌਤ ਸਿਰਹਾਣੇ ਖੜ੍ਹੀ, ਅਤੇ ਇਹ ਚੱਕਰ ਚੱਲਦਾ ਰਹੇਗਾ। ਅਤੇ ਮਰਨ ਤੋਂ ਖਿਹੜਾ ਕਿਵੇਂ ਛੁੱਟੇਗਾ? ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਦੱਸਦੇ ਨੇ ਕਿ ਮੌਤ ਜਿਹੜੀ ਹੈ ਇਸ ਪ੍ਰਕਾਰ ਮਰਨਾ ਕਿ ਦੁਬਾਰੇ ਮਰਨਾ ਨਾ ਪਵੇ। ਮੌਤ ਪ੍ਰਕਰਨ ਵਿੱਚ ਕਈ ਪ੍ਰਕਾਰ ਦੀ ਮੌਤ ਮੰਨੀ ਗਈ ਹੈ ਵਿਦਵਾਨਾਂ ਵਿੱਚ। ਇੱਕ ਮੌਤ ਹੈ ਜਿਸ ਨੂੰ ਕਿਹਾ ਜਾਂਦਾ ਹੈ ਜਿਸਮਾਨੀ ਮੌਤ। ਜਿਸਮਾਨੀ ਮੌਤ ਹੈ ਕਿ ਜਦੋਂ ਜਿਸਮ ਮਰ ਜਾਂਦਾ ਹੈ। ਜਨਮ ਜਿਸਮ ਦਾ ਹੋਇਆ ਸੀ, ਆਤਮਾ ਦਾ ਨਹੀਂ। ਔਰ ਮਰੇਗਾ ਹੀ ਜਿਸਮ, ਆਤਮਾ ਕਦੀ ਨਹੀਂ ਮਰੇਗੀ ਕਿਉਂਕਿ ਉਹਦਾ ਜਨਮ ਨਹੀਂ ਹੋਇਆ। ਜਿਹਦਾ ਜਨਮ ਸਿੱਧ ਹੋ ਗਿਆ ਉਹਦਾ ਮਰਨਾ ਜਨਮ ਤੋਂ ਹੀ ਸਿੱਧ ਹੈ ਕਿਉਂਕਿ ਮੌਤ ਆਏਗੀ ਆਏਗੀ ਉਹਦੇ ਤੇ। ਪਰਮਾਤਮਾ ਦਾ ਕਦੀ ਜਨਮ ਨਹੀਂ ਹੋਇਆ, ਇਸ ਲਈ ਪਰਮਾਤਮਾ ਦਾ ਕਦੀ ਮਰਨ ਨਹੀਂ ਹੁੰਦਾ। ਜਨਮ ਮਰਨ ਤੇ ਰਹਿਤ ਨਾਰਾਇਣ, ਜਨਮ ਮਰਨ ਤੋਂ ਰਹਿਤ ਹੈ। ਇਸ ਕਰਕੇ ਆਤਮਾ ਤਾਂ ਜਨਮ ਮਰਨ ਤੋਂ ਰਹਿਤ ਹੈ, ਪਰ ਜਿਸਮ ਜੰਮਦਾ ਵੀ ਹੈ ਅਤੇ ਜਿਸਮ ਮਰਦਾ ਵੀ ਹੈ। ਫਿਰ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਛੇ ਚੀਜ਼ਾਂ ਜਿਨ੍ਹਾਂ ਦੇ ਤਿੰਨ ਜੋੜੇ ਨੇ, ਦੋ ਦਾ ਇੱਕ ਜੋੜਾ ਮੰਨਿਆ, ਦੋ ਦਾ ਫਿਰ ਇੱਕ ਜੋੜਦਾ, ਦੋ ਦਾ ਫਿਰ ਇੱਕ ਜੋੜਦਾ। ਜੰਮਣ ਅਤੇ ਮਰਨ ਦਾ ਇੱਕ ਜੋੜਾ ਹੈ, ਔਰ ਜੰਮਣ ਅਤੇ ਮਰਨ ਦੇ ਦੋਨਾਂ ਦਾ ਸੰਬੰਧ ਇਸ ਜੋੜੇ ਦਾ ਕੇਵਲ ਸਾਡੇ ਸਰੀਰ ਨਾਲ ਹੈ, ਸਾਡੀ ਆਤਮਾ ਨਾਲ ਕੋਈ ਸੰਬੰਧ ਨਹੀਂ ਹੈ। ਜੰਮਣਾ ਮਰਨਾ ਸਰੀਰ ਦੀ ਘਟਨਾ ਹੈ, ਆਤਮਾ ਦੀ ਕੋਈ ਘਟਨਾ ਨਹੀਂ ਹੈ। ਸਰੀਰ ਜੰਮਿਆ ਸੀ, ਸਰੀਰ ਮਰ ਗਿਆ। ਦੂਸਰਾ ਜੋੜਾ ਹੈ, ਉਹਨੂੰ ਕਹਿੰਦੇ ਨੇ ਭੁੱਖ ਔਰ ਪਿਆਸ। ਭੁੱਖ ਅਤੇ ਪਿਆਸ ਸਾਨੂੰ ਨਹੀਂ ਲੱਗਦੀ, ਪਰ ਸਾਡੇ ਪ੍ਰਾਣਾਂ ਨੂੰ ਲੱਗਦੀ ਹੈ। ਅਤੇ ਪ੍ਰਾਣਾਂ ਦਾ ਸੰਬੰਧ ਸਾਡੇ ਨਾਲ ਇੰਨਾ ਗੂੜਾ ਹੈ ਕਿਉਂਕਿ ਪ੍ਰਾਣਾਂ ਕਰਕੇ ਸਾਡੀ ਜੀਵਨ ਕਲਾ ਚੱਲ ਰਹੀ ਹੈ। ਪ੍ਰਾਣ ਗਏ ਅਤੇ ਜੀਵਨ ਗਿਆ, ਪ੍ਰਾਣ ਨਿਕਲ ਕੇ ਜੀਵਨ ਨਿਕਲ ਗਿਆ। ਇਸ ਕਰਕੇ ਪ੍ਰਾਣਾਂ ਦੀ ਪਿਆਸ ਨੂੰ ਜੀਵ ਮਹਿਸੂਸ ਕਰਦਾ ਵੀ ਮੈਨੂੰ ਪਿਆਸ ਲੱਗੀ ਹੈ। ਹਾਲਾਂਕਿ ਪਿਆਸ ਇਉਂ ਹੈ ਜਿਵੇਂ ਘੋੜ ਸਵਾਰ ਘੋੜੇ 'ਤੇ ਸਵਾਰ ਹੈ, ਘੋੜੇ ਨੂੰ ਪਿਆਸ ਲੱਗੀ ਹੋਵੇ ਤਾਂ ਉਹ ਘੋੜ ਸਵਾਰ ਦੀ ਪਿਆਸ ਨਹੀਂ ਕਹਿਲਾਉਂਦੀ, ਘੋੜੇ ਦੀ ਲੋੜ ਹੈ। ਪ੍ਰਾਣਾਂ ਦੇ ਘੋੜੇ ਦੇ ਉੱਤੇ ਸਾਡਾ ਜੀਵ ਆਤਮਾ ਬੈਠਾ ਹੈ। ਇਸ ਜਿਸਮ ਨੂੰ ਛੋੜ ਕੇ ਪ੍ਰਾਣਾਂ ਦੇ ਘੋੜੇ 'ਤੇ ਬਹਿ ਕੇ ਪਰਲੋਕ ਨੂੰ ਗਮਨ ਕਰ ਜਾਂਦਾ ਹੈ। ਉਦੋਂ ਪ੍ਰਾਣ ਕੋਲ, ਜਿਵੇਂ ਇਹ ਸਾਡਾ ਸਰੀਰ ਪੰਜ ਤੱਤਾਂ ਅਤੇ 25 ਪ੍ਰਕਿਰਤੀਆਂ ਦਾ ਬਣਿਆ ਹੋਇਆ ਹੈ, ਮੈਂ ਬਾਤ ਨੂੰ ਵਧਾਵਾਂ ਨਾ, ਤਾਂ ਜਿਹੜਾ ਸਾਡਾ ਸੂਖਮ ਸਰੀਰ ਹੈ ਉਹ 17 ਤੱਤਾਂ ਦਾ ਬਣਿਆ ਹੋਇਆ, ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਪ੍ਰਾਣ, ਪੰਜ ਤੀਆ 15, ਮਨ ਅਤੇ ਬੁੱਧ 17, ਇਹਨਾਂ 17 ਤੱਤਾਂ ਦਾ ਸਾਡਾ ਸੂਖਮ ਸਰੀਰ ਬਣਿਆ। ਇਹੀ ਸੂਖਮ ਸਰੀਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਵਿਰਖ ਜੋ ਹੋਇਓ, ਚੱਕਰ ਚੱਲਦਾ ਰਹਿੰਦਾ। ਆਉਣਾ ਅਤੇ ਜਾਣਾ ਗਤਾਗਤ ਜੀਵ ਦੀ ਇਹ ਜੀਵਨ ਯਾਤਰਾ ਹੈ। ਅਤੇ ਇਸ ਤੋਂ ਭੁੱਖ ਲੱਗੀ ਤਾਂ ਵੀ ਪ੍ਰਾਣਾਂ ਨੂੰ, ਔਰ ਕਿਤੇ ਮੈਡੀਕਲ ਸਾਇੰਸ ਨੂੰ ਪੁੱਛ ਕੇ ਦੇਖੋ, ਆਯੁਰਵੈਦਿਕ ਨੂੰ ਪੁੱਛ ਕੇ ਦੇਖੋ, ਕਈ ਲੋਕਾਂ ਨੂੰ ਭੁੱਖ ਲੱਗਣ 'ਤੇ ਹਟ ਜਾਂਦੀ। ਸਾਹ ਤਾਂ ਚੱਲ ਰਹੇ, ਚੰਗਾ ਭਲਾ ਤੁਰਿਆ ਵੀ ਫਿਰਦਾ, ਇਹ ਭੁੱਖ ਨਹੀਂ ਲੱਗਦੀ। ਪ੍ਰਾਣ ਵਾਯੂ ਦਾ ਸਿਸਟਮ ਹੀ ਹਿੱਲ ਗਿਆ, ਇਸ ਕਰਕੇ ਜਠਰ ਅਗਨੀ ਪੂਰਾ ਕੰਮ ਨਹੀਂ ਕਰ ਰਹੀ, ਖਾਧਾ ਪੀਤਾ ਹਜ਼ਮ ਨਹੀਂ ਹੋ ਰਿਹਾ, ਭੁੱਖ ਨਹੀਂ ਲੱਗ ਰਹੀ। ਭੁੱਖ ਅਤੇ ਪਿਆਸ ਸਾਡੇ ਪ੍ਰਾਣਾਂ ਦਾ ਧਰਮ, ਜੰਮਣ ਅਤੇ ਮਰਨਾ ਸਰੀਰ ਦਾ ਧਰਮ। ਹੁਣ ਇਸ ਤੋਂ ਅਗਲੀ ਬਾਤ ਥੋੜ੍ਹੀ ਜਿਹੀ ਸੂਖਸ਼ਮ ਹੈ। ਸੁੱਖ ਔਰ ਦੁੱਖ ਮਹਿਸੂਸ ਕਰਨਾ। ਸੁੱਖ ਅਤੇ ਦੁੱਖ ਨੂੰ ਮਹਿਸੂਸ ਨਾ ਤਾਂ ਸਾਡੇ ਪ੍ਰਾਣ ਕਰਦੇ ਨਾ ਸਾਡਾ ਜਿਸਮ ਕਰਦਾ। ਸੁੱਖ ਅਤੇ ਦੁੱਖ ਨੂੰ ਮਹਿਸੂਸ ਕਰਦਾ ਸਾਡਾ ਮਨ। ਦੁੱਖ ਦਾ ਪ੍ਰਭਾਵ ਵੀ ਮੰਨਤੇ ਜਾਂਦਾ, ਸੁੱਖ ਦਾ ਪ੍ਰਭਾਵ ਵੀ ਮੰਨਤੇ ਜਾਂਦਾ। ਇਸ ਕਰਕੇ ਜੰਮਣ ਅਤੇ ਮਰਨ ਦੀ ਬਾਤ ਸਰੀਰ ਦੇ ਨਾਲ ਜੁੜੀ ਹੈ। ਇਹਨੂੰ ਕਹਿੰਦੇ ਨੇ ਜਦੋਂ ਜਨਮ ਹੋਇਆ ਉਹ ਇੱਕ ਸਰੀਰ ਦਾ ਜਨਮ ਹੋਇਆ ਹੈ। ਕਦੀ ਕਿਸੇ ਨੇ ਨਹੀਂ ਕਿਹਾ ਵੀ ਫਲਾਣੇ ਨੇ ਆਤਮਾ ਦਾ ਜਨਮ ਹੋਇਆ ਹੈ। ਸਰੀਰ ਨੂੰ ਦੇਖ ਕੇ ਕਿਹਾ ਬੱਚੇ ਦਾ ਜਨਮ ਹੋ ਗਿਆ, ਸਰੀਰ ਜੰਮਿਆ। ਵੱਡਾ ਹੋਇਆ ਤਾਂ ਵੀ ਸਰੀਰ ਹੋਇਆ ਅਤੇ ਮਰਿਆ ਤਾਂ ਵੀ ਸਰੀਰ ਹੀ ਮਰਿਆ, ਵਿੱਚ ਰਹਿਣ ਵਾਲਾ ਨਹੀਂ ਮਰਿਆ। ਇਸ ਕਰਕੇ ਪਹਿਲੀ ਮੌਤ ਜਿਸਮਾਨੀ ਮੌਤ, ਔਰ ਜਿਹਦੇ ਕੋਲ ਵੀ ਇਹ ਸਰੀਰ ਹੈ, ਜਿਹਦੇ ਕੋਲ ਵੀ ਜਿਸਮ ਹੈ, ਪਸ਼ੂ ਕੋਲ ਹੈ, ਪੰਛੀ ਕੋਲ ਹੈ, ਜੈਸਾ ਵੀ ਹੈ, ਮੌਤ ਖਹਿੜਾ ਨਹੀਂ ਛੱਡੇਗੀ। ਜਿਸਮ ਦੇ ਸਿਰ 'ਤੇ ਮੌਤ ਖੜੀ ਹੈ, ਇੱਕ ਦਿਨ ਅਵਸ਼ ਆਏਗੀ। ਔਰ ਜਿਸਮ ਭਾਵੇਂ ਕਿਸੇ ਅਵਤਾਰ ਨੇ ਕਿਉਂ ਨਹੀਂ ਧਾਰਨ ਕਰ ਲਿਆ, ਅਤੇ ਮੌਤ ਨੇ ਖਹਿੜਾ ਅਵਤਾਰ ਦੇ ਸਰੀਰ ਦਾ ਵੀ ਨਹੀਂ ਛੱਡਿਆ। ਸਰੀਰ ਦੇ ਉੱਤੇ ਮੌਤ ਹੁੰਦੀ ਹੈ, ਇਹਨੂੰ ਕਹਿੰਦੇ ਜਿਸਮਾਨੀ ਮੌਤ। ਅਤੇ ਇਸ ਕਰਕੇ ਐਸੇ ਮਰੋ ਜੇ ਮੋਹਰ ਨਾ ਮਰਨਾ ਦੀ ਬਾਤ ਹੈ ਨਾ, ਵੀ ਮਰਨੇ ਨੂੰ ਸਮਝਣ ਦੀ ਲੋੜ ਹੈ। ਮਰਨਾ ਹੈ ਕਿੰਨੇ ਪ੍ਰਕਾਰ ਦਾ? ਜਿਸਮਾਨੀ ਮੌਤ, ਜਦੋਂ ਜਿਸਮ ਮਰ ਗਿਆ ਤਾਂ ਇਹਨੂੰ ਕਿਹਾ ਜਾਂਦਾ ਜਿਸਮਾਨੀ ਮੌਤ ਹੋ ਗਈ। ਅਤੇ ਇੱਕ ਮੌਤ ਹੈ ਰਾਜਨੀਤਿਕ ਮੌਤ। ਜਿਸਮ ਜਿਉਂਦਾ ਹੈ, ਰਾਜਨੀਤੀ ਦੇ ਅੰਦਰ ਕਿਸੇ ਰਾਜਨੀਤਿਕ ਦੁਸ਼ਮਣ ਨੇ ਜਾਂ ਇਹਦੀਆਂ ਗਲਤੀਆਂ ਨੇ ਕੁਝ ਅਜਿਹਾ ਕਰਾ ਦਿੱਤਾ ਕਿ ਲੋਕਾਂ ਦੇ ਅੰਦਰ ਇੰਨੀ ਮਾੜੀ ਗੱਲ ਚਲੀ ਗਈ ਕਿ ਜਿਹੜੇ ਲੋਕ ਹੱਥਾਂ 'ਤੇ ਚੁੱਕੀ ਫਿਰਦੇ ਸੀ ਉਹ ਉਹਦੇ ਮੂੰਹ 'ਤੇ ਥੁੱਕਦੇ ਆ। ਇਹ ਵੀ ਕੋਈ ਬੰਦਾ? ਇਹਨੇ ਆਹ ਕੁਛ ਕੀਤਾ? ਰਾਜਨੀਤੀ ਵਿੱਚ ਖੜਨ ਦੇ ਯੋਗ ਨਾ ਰਹੇ ਔਰ ਕੋਈ ਬੰਦਾ ਸਮਰਥਨ ਨਾ ਦੇਵੇ ਉਸ ਨੂੰ, ਉਹਨੂੰ ਕਹਿੰਦੇ ਬਸ ਇਹ ਜਿਉਂਦਾ ਹੀ ਮਰਿਆ ਹੋਇਆ ਹੈ, ਰਾਜਨੀਤੀ ਵਿੱਚ ਮਰ ਗਿਆ, ਰਾਜਨੀਤੀ ਵਿੱਚ ਜਿਉਂਦਾ ਨਹੀਂ ਰਿਹਾ। ਇਹਨੂੰ ਰਾਜਨੀਤਿਕ ਮੌਤ ਕਹਿੰਦੇ ਨੇ। ਅਤੇ ਇੱਕ ਮੌਤ ਹੋਰ ਹੈ ਤੀਸਰੀ, ਉਹਨੂੰ ਕਹਿੰਦੇ ਸਮਾਜਿਕ ਮੌਤ। ਸਮਾਜਿਕ ਜੀਵਨ ਵਿੱਚ, ਭਾਈਚਾਰੇ ਵਿੱਚ ਜਿਉਂਦੇ ਰਹਿਣ ਵਾਸਤੇ ਕੁਛ ਗੁਣ ਚਾਹੀਦੇ। ਭਾਈਚਾਰੇ ਵਿੱਚ, ਸਮਾਜ ਦੇ ਵਿੱਚ ਕੋਈ ਅਜਿਹਾ ਔਗਣ ਪ੍ਰਗਟ ਹੋ ਗਿਆ ਅਤੇ ਲੋਕ ਨਫ਼ਰਤ ਕਰਦੇ ਆ, ਇਹਦੇ ਕੋਲ ਖੜਨਾ ਵੀ ਮਾੜਾ ਹੈ। ਸਮਾਜ ਦੇ ਵਿੱਚ ਮਰ ਗਿਆ, ਸਮਾਜ ਵਿੱਚ ਕੋਈ ਚੰਗਾ ਨਹੀਂ ਸਮਝ ਰਿਹਾ। ਔਰ ਪੁਰਾਣੇ ਸਮੇਂ ਦੇ ਅੰਦਰ ਸਮਾਜਿਕ ਮੌਤ ਦਾ ਇੱਕ ਐਸਾ ਤਰੀਕਾ ਸੀ ਲੋਕਾਂ ਕੋਲ, ਉਹ ਕਹਿੰਦੇ ਸੀ ਸਾਰਾ ਪਿੰਡ ਇਹ ਬੰਦੇ ਨਾਲ ਵਰਤੇਗਾ ਨਹੀਂ, ਇਹਨੂੰ ਕੋਈ ਬੁਲਾਏਗਾ ਨਹੀਂ। ਉਹਨੂੰ ਭਾਈਚਾਰਾ ਕਹਿੰਦੇ ਸੀ ਵੀ ਇਸ ਨੂੰ ਭਾਈਚਾਰੇ ਨੇ ਛੇਕ ਦਿੱਤਾ, ਇੱਕ ਪੁਰਾਣਾ ਰਿਵਾਜ਼ ਸੀ, ਭਾਈਚਾਰੇ ਵਿੱਚ ਛੇਕ ਦਿੰਦੇ ਸੀ ਉਹਨੂੰ। ਔਰ ਫਿਰ ਉਹਦੀ ਜਿਹੜੀ ਇਹ ਮੌਤ ਹੈ ਨਾ, ਭਾਈਚਾਰਕ ਲੋਕਾਂ ਨੇ ਮਾਰ ਦਿੱਤਾ, ਸਮਾਜਿਕ ਮੌਤ ਇਹ ਇੰਨੀ ਤਕਲੀਫ ਦਿੰਦੀ ਹੈ। ਜਿਸਮਾਨੀ ਮੌਤ ਨੇ ਤਾਂ ਇੱਕ ਵਾਰੀ ਤਕਲੀਫ ਦਿੱਤੀ ਹੈ, ਰਾਜਨੀਤਿਕ ਮੌਤ ਹੈ ਜਿਹੜੀ ਇਹ ਵੀ ਵਾਰ ਵਾਰ ਦੁੱਖ ਦਿੰਦੀ ਹੈ, ਸਮਾਜਿਕ ਮੌਤ ਵੀ ਇਹਦੇ ਨੇੜੇ ਤੇੜੇ ਹੈ, ਪਰ ਇਹ ਸਮਾਜ ਵਿੱਚ ਰਹਿਣ ਵਾਲੇ ਆਮ ਬੰਦੇ ਦੇ ਉੱਤੇ ਹੈ। ਰਾਜਨੀਤਿਕ ਕੇਵਲ ਰਾਜਨੀਤਿਕ ਨੇਤਾ ਦੇ ਉੱਤੇ ਮੌਤ ਆਉਂਦੀ ਹੈ, ਲੋਕਾਂ ਦੇ ਨਹੀਂ। ਅਤੇ ਜਦੋਂ ਭਾਈਚਾਰੇ ਨੇ ਛੇਕ ਦਿੱਤਾ ਉਹਦਾ ਕਿਤੇ ਜੀਵਨ ਦੇਖੋ ਕੈਸਾ ਹੈ। ਇੱਕ ਸਿੱਖ ਲੀਡਰ ਕੁਝ ਚਿਰ ਪੰਥ ਵਿੱਚੋਂ ਛੇਕਿਆ ਰਿਹਾ, ਸੁਰਜੀਤ ਸਿੰਘ ਬਰਨਾਲਾ, ਮੈਂ ਨਾਂ ਵੀ ਕਾਹਨੂੰ ਮੈਂ ਸੰਕੋਚ ਕਰਾਂ, ਪੰਥ ਵਿੱਚੋਂ ਛੇਕਿਆ ਗਿਆ। ਅਤੇ ਸਰਦਾਰ ਸਾਹਿਬ ਦੇ ਆਪਣੇ ਬਚਨ ਕਿਸੇ ਆਪਣੇ ਮਿੱਤਰ ਦੇ ਕੋਲ, ਕਹਿੰਦੇ ਮੈਨੂੰ ਪਤਾ ਵੀ 3 ਸਾਲ ਕਿਵੇਂ ਕੱਢਿਆ ਮੈਂ। ਅਖੀਰ ਨੂੰ ਫੈਸਲਾ ਕੀਤਾ ਕਿ ਅਜਿਹਾ ਜੀਵਨ ਜੀਣ ਦੇ ਨਾਲੋਂ ਤਾਂ ਮੌਤ ਚੰਗੀ ਹੈ, ਕੋਈ ਬਾਤ ਨਹੀਂ, ਜਾ ਕੇ ਅਕਾਲ ਤਖ਼ਤ 'ਤੇ ਭਾਵੇਂ ਗਲੇ 'ਚ ਫੱਟੀ ਪਾਉਣੀ ਪਈ, ਮੈਂ ਪਾਪੀ ਤੋਂ ਬਖਸ਼ਣ ਹਾਰ। ਲੋਕ ਪੜ੍ਹ ਪੜ੍ਹ ਕੇ ਜਾਂਦੇ ਸੀ, ਸਰਦਾਰ ਸਾਹਿਬ ਭਾਂਡੇ ਮਾਂਜਦਾ ਸੀ, ਪਰ ਚਲੋ ਜਿਉਂਦਿਆਂ ਜਿਉਂਦਿਆਂ ਉਹਨੇ ਖਾਲਸਾ ਪੰਥ ਦੇ ਨਾਲੋਂ ਟੁੱਟਣਾ ਪ੍ਰਵਾਨ ਨਹੀਂ ਕੀਤਾ, ਅਤੇ ਗਲਤੀ ਜਾਵੇ ਜਿੱਡੀ ਮਰਜ਼ੀ ਕੀਤੀ ਸੀ, ਪੰਥ ਫਿਰ ਵੀ ਬਖਸ਼ਣ ਹਾਰ ਹੈ, ਅਕਾਲ ਤਖ਼ਤ 'ਤੇ ਭੁੱਲ ਬਖਸ਼ਾ ਲਈ, ਫਿਰ ਮੁੜ ਕੇ ਭਾਈਚਾਰੇ ਵਿੱਚ ਪ੍ਰਵੇਸ਼ ਹੋ ਗਏ। ਇਹ ਵੀ ਬਹੁਤ ਖਤਰਨਾਕ ਮੌਤ ਹੈ। ਅਤੇ ਚੌਥੀ ਮੌਤ ਹੈ, ਇਸ ਨੂੰ ਕਹਿੰਦੇ ਧਾਰਮਿਕ ਮੌਤ। ਜਦੋਂ ਕਿਸੇ ਦਾ ਧਰਮ ਟੁੱਟ ਜਾਏ, ਜਦੋਂ ਧਰਮ ਸਾਬਤ ਨਾ ਰਹੇ, ਜਦੋਂ ਬੰਦਾ ਧਰਮ ਵਿੱਚ ਮਰ ਜਾਏ, ਉਹਨੂੰ ਖੁਦ ਨੂੰ ਪਤਾ ਹੁੰਦਾ ਹੈ ਕਿ ਮੇਰੇ ਕੋਲ ਧਰਮੀ ਲਿਬਾਸ ਹੈ, ਮੇਰੇ ਕੋਲ ਧਰਮ ਦਾ ਪ੍ਰਭਾਵ ਹੈ ਕਿ ਮੈਂ ਧਰਮੀ ਹਾਂ, ਲੇਕਿਨ ਅੰਦਰ ਆਤਮਾ ਕਹਿੰਦੀ ਹੈ ਤੂੰ ਹੈ ਕਿ, ਝਾਤੀ ਮਾਰ ਕੇ ਦੇਖ ਕੀ ਕਰ ਰਿਹਾ। ਅਤੇ ਪਰਮੇਸ਼ਰ ਦੇ ਦਰ ਤੋਂ, ਕਿਉਂਕਿ ਪਰਮਾਤਮਾ ਨੂੰ ਧਰਮ ਪਿਆਰਾ ਹੈ, ਧਰਮੀ ਪਿਆਰਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਵੇਂ ਕਿਉਂ ਥੋੜ੍ਹੀ ਕਹਿ ਦਿੱਤਾ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ ਹੈ। ਧਰਮ ਦੇ ਵਿੱਚ ਜਿਹੜਾ ਪੱਕਾ ਹੈ ਉਹ ਪਿਆਰਾ ਹੈ। ਪਰਮਾਤਮਾ ਨੂੰ ਧਰਮੀ ਬੰਦਾ ਹੀ ਪਿਆਰਾ ਹੈ, ਅਧਰਮੀ ਪਿਆਰਾ ਨਹੀਂ ਹੈ। ਨਾਮਦੇਵ ਦੀ ਮਾਂ ਕਹਿੰਦੀ ਹੈ, ਬੇਟਾ ਨਾਮਦੇਵ, ਤੂੰ ਮੇਰਾ ਇਕਲੌਤਾ ਬੇਟਾ ਹੈ, ਤੂੰ ਮੇਰਾ ਇਕਲੌਤਾ ਬੇਟਾ ਹੈ, ਮੇਰੀ ਦੁਨੀਆ ਤੇਰੇ ਨਾਲ ਵਸਦੀ ਹੈ। ਉਹ ਪੁੱਤਰਾ ਤੂੰ ਗਿਆਨੀ ਪੁੱਤ ਮੇਰਾ, ਤੂੰ ਲੋਕਾਂ ਨੂੰ ਉਪਦੇਸ਼ ਦੇਣ ਵਾਲਾ, ਅਤੇ ਅੱਜ ਕਿਹੜੇ ਚੱਕਰਾਂ 'ਚ ਫਸ ਗਿਆ, ਤੂੰ ਮੈਨੂੰ ਦੱਸ ਵੀ ਖੁਦਾ ਅਤੇ ਰਾਮ 'ਚ ਅੰਤਰ ਹੈ ਕੋਈ? ਕਿਆ ਰਾਮ ਉਸੇ ਦਾ ਨਾਂ ਨਹੀਂ ਹੈ? ਕਹਿੰਦੇ ਮਾਂ ਮੈਂ ਕਦ ਕਹਿਣਾ ਵੀ ਨਹੀਂ। ਕਹਿੰਦੇ ਤੇਰਾ ਇੰਨੀ ਗੱਲ ਨਾਲ ਖਿਹੜਾ ਛੁੱਟਦਾ ਹੈ, ਰੋਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾ। ਫਿਰ ਖੁਦਾ ਕਿਹਨੂੰ ਭਜ ਲੈਂਦਾ ਤੂੰ? ਕਹਿੰਦਾ ਮਾਂ, ਪਰਮਾਤਮਾ ਨੇ ਬਹੁਤ ਵੱਡਾ ਰਿਸ਼ਤਾ ਜੋੜਿਆ ਸੀ ਤੇਰੇ ਨਾਲ, ਮੈਂ ਤੇਰੀਆਂ ਆਂਦਰਾਂ ਦਾ, ਤੇਰੇ ਜਿਸਮ ਦਾ ਇੱਕ ਟੁਕੜਾ ਹਾਂ, ਮੈਨੂੰ ਸ਼ਰਮ ਆਉਂਦੀ ਹੈ ਤੇਰੇ ਸਾਹਮਣੇ ਬੋਲਦਿਆਂ, ਮਾਂ ਮੇਰੀਏ। ਫਿਰ ਜਦੋਂ ਮਾਂ ਧਰਮ ਨਾ ਰੱਖੇ ਤਾਂ ਫਿਰ ਪੁੱਤ ਨੂੰ ਆ ਗਿਆ ਹੈ, ਮਾਂ ਦਾ ਰਿਸ਼ਤਾ ਛੱਡਣਾ ਪਵੇ ਤਾਂ ਛੱਡ ਦੇਵੇ, ਪਿਓ ਦਾ ਰਿਸ਼ਤਾ ਛੱਡਣਾ ਪਵੇ ਤਾਂ ਛੱਡ ਦੇਵੇ, ਲੇਕਿਨ ਧਰਮ ਦਾ ਰਿਸ਼ਤਾ ਨਾ ਛੱਡੇ। ਇਹ ਅਸੂਲ ਹੈ ਰੱਬ ਦਾ ਬਣਾਇਆ ਹੋਇਆ। ਨਹੀਂ ਤਾਂ ਪ੍ਰਹਲਾਦ ਕਦੀ ਵੀ ਭਗਤਾਂ ਵਿੱਚ ਨਾ ਹੁੰਦਾ, ਕਿਉਂਕਿ ਉਹਦਾ ਬਾਪ ਸਖਾ ਹੈ ਹਰਨਾਕਸ਼, ਉਹਦੇ ਨਾਲ ਮੱਥੇ ਹੀ ਨਹੀਂ ਸੀ ਲੱਗ ਸਕਦਾ। ਵੀ ਜੇ ਇੱਕੋ ਹੀ ਰਸੇ ਵਧੀਆ ਨਾ, ਬਈ ਬਸ ਆਗਿਆਕਾਰੇ ਰਹਿਣਾ ਚਾਹੀਦਾ, ਆਗਿਆਕਾਰੇ ਨਹੀਂ ਬਈ। ਜਿੱਥੇ ਰੱਬ ਤੋਂ ਤੋੜਨ ਵਾਲਾ ਪਿਓ ਹੈ, ਰੱਬ ਤੋਂ ਤੋੜਨ ਵਾਲੀ ਮਾਂ ਹੈ, ਉੱਥੇ ਉਹਦੀ ਬਗਾਵਤ ਕਰਨ ਦਾ ਸ਼ਾਸਤਰ ਦੇ ਵਿੱਚ ਵਿਧਾਨ ਹੈ। ਉਸੇ ਵੇਲੇ ਕਹਿ ਦਿੱਤਾ, ਮਾਂ ਅੱਜ ਤੱਕ ਮੈਂ ਤੇਰਾ ਅਦਬ ਰੱਖਿਆ, ਮੈਂ ਤੇਰਾ ਸਤਿਕਾਰ ਰੱਖਿਆ, ਔਰ ਤੂੰ ਇਹ ਕੀ ਕੀਤਾ, ਕੀ ਉਪਦੇਸ਼ ਦੇਣ ਲੱਗੀ ਆ ਮੈਨੂੰ? ਕਹਿਣ ਲੱਗੀ, ਪੁੱਤਰ ਮੈਂ ਕੋਈ ਗਲਤ ਗੱਲ ਥੋੜ੍ਹੀ ਕਹੀ ਹੈ, ਮੇਰਾ ਬੁਢਾਪਾ ਰੁਲ ਜਾਏਗਾ, ਮੈਨੂੰ ਹੈ ਕੌਣ ਸਾਂਭਣ ਵਾਲਾ ਤੇਰੇ ਤੋਂ ਬਿਨਾਂ, ਮੇਰੀ ਦੁਨੀਆ ਤੇਰੇ ਨਾਲ ਵਸਦੀ ਹੈ। ਕਹਿੰਦੇ ਮਾਂ, ਅੱਜ ਤੋਂ ਬਾਅਦ ਪਰਮਾਤਮਾ ਦਾ ਬਣਾਇਆ ਇਹ ਰਿਸ਼ਤਾ, ਲੋਕੀ ਕਹਿੰਦੇ ਨੇ ਟੁੱਟਦਾ ਨਹੀਂ, ਪਰ ਮੈਂ ਅੱਜ ਤੇਰੇ ਨਾਲ ਇਹ ਰਿਸ਼ਤਾ ਤੋੜਦਾ ਹਾਂ। ਅੱਜ ਤੋਂ ਬਾਅਦ ਨਾ ਹਾਂ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ ਹੈ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਨਹੀਂ ਅਤੇ ਮੈਂ ਤੇਰਾ ਪੁੱਤ ਨਹੀਂ ਹੈ ਅੱਜ ਤੋਂ ਬਾਅਦ। ਕਿਉਂ? ਤੂੰ ਮੈਨੂੰ ਧਰਮ 'ਤੇ ਤੋੜਨ ਲੱਗੀ ਹੈ, ਮੈਨੂੰ ਧਰਮ ਪਿਆਰਾ ਹੈ, ਧਾਰਮਿਕ ਮੌਤ ਮੈਂ ਨਹੀਂ ਮਰਨਾ ਚਾਹੁੰਦਾ ਮਾਂ ਮੇਰੀ, ਬਸ ਜਾ ਚਲੀ ਜਾ ਜਦੋਂ। ਅਤੇ ਫਿਰ ਗਿਣਤੀ ਸ਼੍ਰੋਮਣ ਭਗਤਾਂ ਵਿੱਚ ਹੋ ਗਈ, ਨਾਮੇ ਨਾਰਾਇਣ ਨਾ ਹੀ ਭੇਦ, ਨਾਰਾਇਣ ਦਾ ਰੂਪ ਹੋ ਗਿਆ ਧਰਮ ਦੇ ਵਿੱਚ ਸਾਬਤ ਰਹਿਣ ਵਾਲਾ। ਇਸ ਕਰਕੇ ਧਾਰਮਿਕ ਮੌਤ ਬੜੀ ਖਤਰਨਾਕ ਮੌਤ ਹੈ। ਜੇ ਧਰਮ ਨਾ ਰਹੇ, ਜਿਸਮ ਰਹਿ ਗਿਆ, ਜਿਸਮ ਜਿਉਂਦਾ ਰਹਿ ਗਿਆ, ਧਰਮ ਜਿਉਂਦਾ ਨਾ ਰਿਹਾ ਤਾਂ ਪੱਲੇ ਰਹਿ ਕੀ ਗਿਆ? ਅਧਰਮੀ ਬੰਦੇ ਦਾ ਕਾਹਦਾ ਜੀਵਨ ਹੈ? ਇਸ ਕਰਕੇ ਇਹ ਕਈ ਕਿਸਮ ਦੀਆਂ ਮੌਤਾਂ ਹਨ। ਇੱਕ ਬੰਦਾ ਉਹ ਹੈ ਜਿਹਦੀ ਜ਼ਮੀਰ ਮਰ ਜਾਂਦੀ ਹੈ, ਬੰਦਾ ਜਿਉਂਦਾ ਰਹਿੰਦਾ ਅਤੇ ਜ਼ਮੀਰ ਮਰ ਗਏ, ਅਤੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ, ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਉਹ ਕਹਿੰਦੇ ਸੀ ਜਿਸਮਾਨੀ ਮੌਤ ਨੂੰ ਮੈਂ ਕੋਈ ਮੌਤ ਨਹੀਂ ਸਮਝਦਾ, ਜਿਸਮ ਮਰ ਗਿਆ ਕੋਈ ਖਾਸ ਬਾਤ ਨਹੀਂ, ਔਰ ਜਿਸ ਦਿਨ ਜ਼ਮੀਰ ਮਰ ਗਈ ਮੈਂ ਕਹਿੰਦਾ ਇਹ ਮੌਤ ਉਹਦੇ ਨਾਲ ਖਤਰਨਾਕ, ਇਹ ਉਹਨਾਂ ਦੇ ਆਪਣੇ ਸ਼ਬਦ। ਕੁਝ ਲੋਕਾਂ ਦੀ ਸਾਡੇ ਵਿੱਚ ਜ਼ਮੀਰ ਮਰ ਗਏ, ਜ਼ਮੀਰ ਚਾਹੁੰਦੀ ਨਹੀਂ। ਕਈ ਵਾਰ ਬੜਾ ਹੌਸਲਾ ਕਰਨਾ ਪੈਂਦਾ, ਕੋਈ ਕਿਸੇ ਗੱਲ ਨੂੰ ਬੜੀ ਜ਼ਰੂਰਤ ਨਾਲ ਕਹਿਣਾ ਪੈਂਦਾ, ਕਈ ਵਚਨ ਐਸੇ ਯਾਦ ਆ ਜਾਂਦੇ ਹੈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੂੰ ਜਿਸ ਤਰੀਕੇ ਨਾਲ ਲਾਹਿਆ ਗਿਆ ਉਹ ਕੋਈ ਤਰੀਕਾ ਵਧੀਆ ਨਹੀਂ ਸੀ, ਲਾਹ ਦਿੱਤਾ ਗਿਆ। ਸੰਤ ਸਮਾਜ ਡਟਿਆ ਰਿਹਾ ਵੀ ਸਿੰਘ ਸਾਹਿਬ ਨੂੰ ਦੁਬਾਰਾ ਇਸ ਪਦਵੀ 'ਤੇ ਲੈ ਕੇ ਆਉਣਾ, ਚਲੋ ਨਹੀਂ ਕਾਮਯਾਬੀ ਮਿਲ ਸਕੀ ਉਹ ਇੱਕ ਬਾਤ ਵੱਖਰੀ ਹੈ, ਪਰ ਸੰਤ ਸਮਾਜ ਦੀ ਚੋਣ ਸਹੀ ਸੀ। ਉਹਦੇ ਵਿੱਚ ਯਤਨ ਹੁੰਦੇ ਰਹੇ। ਇੱਕ ਗੋਆ ਦਾ ਗਵਰਨਰ ਇਸ ਵਿਸ਼ੇ ਦੇ ਉੱਤੇ ਮੀਟਿੰਗ ਹੁੰਦੀ ਹੈ, ਸਭ ਤੋਂ ਵੱਡਾ ਇਤਰਾਜ਼ ਕਰਨ ਵਾਲੇ ਲੋਕਾਂ ਦਾ ਉਹ ਨੁਮਾਇੰਦਾ ਸੀ ਗਵਰਨਰ ਦਾਸ ਦੇ ਨਾਲ ਮੀਟਿੰਗ ਹੋਈ, ਔਰ ਉਹਦੇ ਸ਼ਬਦ ਸੀ ਕਹਿੰਦੇ ਦੇਖੋ ਜੀ ਤੁਸੀਂ ਸਾਰਾ ਸੰਤ ਸਮਾਜ ਕਹਿੰਦੇ ਹੋ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਲਾਓ, ਕਹਿੰਦੇ ਪਰ ਅਸੀਂ ਨਹੀਂ ਚਾਹੁੰਦੇ ਜਥੇਦਾਰ ਲੱਗੇ। ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਵੀ ਬਾਤ ਇਹ ਹੈ ਵੀ ਮੈਨੂੰ ਜਰਾ ਕੁ ਦੱਸੋ ਆਪਣਾ ਪਰਿਚਾ ਦਿਓ, ਤੁਸੀਂ ਹੁੰਦੇ ਕੌਣ ਸਾਡੇ ਇਸ ਕੰਮ 'ਚ ਦਖਲ ਦੇਣ ਵਾਲੇ, ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਹੈ, ਪੰਥ ਦਾ ਮਸਲਾ ਹੈ, ਜੇ ਰਾਜਨੀਤਿਕ ਸਾਂਝ ਸਾਡੇ ਰਾਜਨੀਤਿਕ ਵੀਰਾਂ ਦੇ ਨਾਲ ਹੈ ਤੁਹਾਡੀ, ਐਡੀ ਵੱਡੀ ਹਿੰਮਤ। ਅਤੇ ਉਹ ਦੇਖੋ ਪੜ੍ਹਿਆ ਲਿਖਿਆ ਬੰਦਾ ਸੀ ਮੈਂ, ਫਿਰ ਵੀ ਪੇਂਡੂ ਬੰਦਾ ਹੈ, ਪੇਂਡੂ ਭਾਸ਼ਾ ਜਾਣਦਾ, ਅਤੇ ਉਹ ਵੱਡਾ ਅਫਸਰ ਸੀ, ਉਹ ਜਦ ਹੀ ਆਪਣੀ ਟੋਨ ਬਦਲ ਗਏ, ਟੋਨ ਬਦਲ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਤਾਂ ਇਹਨੂੰ ਗੱਲ ਨੂੰ ਹੋਰ ਪਾਸੇ ਲੈ ਗਏ, ਅਸਲ ਦੇ ਵਿੱਚ ਗੱਲ ਇਹ ਹੈ ਇਹ ਭਾਈ ਰਣਜੀਤ ਸਿੰਘ ਦਾ ਜਿਹੜੀ ਨਾਂ ਲਾਉਣ ਦਾ ਤਾਂ ਹੋਰ ਕਾਰਨ ਹੈ। ਮੈਂ ਕਿਹਾ ਕੀ ਕਾਰਨ ਹੈ, ਕਹਿੰਦਾ ਮੈਂ ਗਿਆ ਸੀ ਅੰਮ੍ਰਿਤਸਰ ਸਾਹਿਬ ਅਤੇ ਉੱਥੇ ਭਾਈ ਰਣਜੀਤ ਸਿੰਘ ਦੇ ਨਾਲ ਮੈਂ ਮੁਲਾਕਾਤ ਕਰਕੇ ਮੈਂ ਨਿਕਲਿਆ ਬਾਹਰ, ਮੈਨੂੰ ਬਾਹਰ ਦੋ ਬੀਬੀਆਂ ਮਿਲੀਆਂ, ਉਹ ਕਹਿੰਦੀਆਂ ਵੀ ਤੁਸੀਂ ਭਾਈ ਰਣਜੀਤ ਸਿੰਘ ਨੂੰ ਦੁਬਾਰੇ ਜਥੇਦਾਰ ਲਾਉਣ ਦੇ ਵਿੱਚ ਰੋਲ ਅਦਾ ਕਰ ਰਹੇ ਹੋ, ਕਹਿੰਦੇ ਮੈਂ ਕਿਹਾ ਹਾਂ, ਕਹਿੰਦੇ ਇਹ ਜਥੇਦਾਰ ਲੈਣ ਦੇ ਰਹਿਣ ਦੇ ਲਾਇਕ ਨਹੀਂ, ਅਤੇ ਇਹਦਾ ਜੀਵਨ ਇਸ ਤਰ੍ਹਾਂ ਦੇ ਦੋ ਚਾਰ ਗੱਲਾਂ ਜੀਵਨ 'ਤੇ ਲਾ ਦਿੱਤੀਆਂ, ਕਰੈਕਟਰ 'ਤੇ ਲਾ ਦਿੱਤੀਆਂ। ਮੈਨੂੰ ਫਿਰ ਥੋੜ੍ਹਾ ਜਿਹਾ ਇਸ ਗੱਲ ਦਾ, ਮੈਂ ਕਿਹਾ ਗਵਰਨਰ ਸਾਹਿਬ ਮੈਨੂੰ ਇਹ ਗੱਲ ਦੱਸੋਗੇ ਵੀ ਉਹਨਾਂ ਬੀਬੀਆਂ ਨੂੰ ਕਿਹਨੇ ਦੱਸਿਆ ਵੀ ਤੁਸੀਂ ਮੁਲਾਕਾਤ ਕਰਨ ਵਾਸਤੇ ਆਇਓ ਭਾਈ ਸਾਹਿਬ ਨਾਲ, ਕਿਹਨੇ ਭੇਜੀਆਂ ਸੀ ਉੱਥੇ। ਦੂਸਰੀ ਬਾਤ, ਮੈਂ ਕਿਹਾ ਭਾਈ ਰਣਜੀਤ ਸਿੰਘ ਕੋਈ ਅਵਤਾਰ ਤਾਂ ਨਹੀਂ ਹੈ, ਸਿੰਘ ਹੈ, ਪੰਥ ਦਾ ਚੜ੍ਹਦੀ ਕਲਾ ਵਾਲਾ, ਪੰਥ ਦਾ ਕਲੰਕ ਲਾਉਣ ਵਾਲਾ, ਕੁਰਬਾਨੀ ਵਾਲਾ, ਪਰ ਤੂੰ ਇਹ ਸਮਝ ਲੈ ਵੀ ਇੱਕ ਬੰਦਾ ਹੈ, ਇੱਕ ਸਿੰਘ ਹੈ। ਕਹਿੰਦਾ ਹਾਂ। ਮੈਂ ਕਿਹਾ ਦੁਆਪਰ ਦੇ ਅਵਤਾਰ ਕੌਣ ਸੀ? ਕਹਿੰਦੇ ਭਗਵਾਨ ਕ੍ਰਿਸ਼ਨ। ਮੈਂ ਕਿਹਾ ਤੈਨੂੰ ਦਿਖਾਵਾਂ ਵੀ ਉਹਦੇ ਉਹਨਾਂ ਵਾਸਤੇ ਕੀ ਲਿਖਿਆ ਹੋਇਆ, ਉਹਨਾਂ ਦੇ ਕੀ ਇਲਜ਼ਾਮ ਲੱਗੇ ਹੋਏ ਨੇ, ਕੀ ਤੁਸੀਂ ਭਗਵਾਨ ਕਹਿਣ 'ਤੇ ਹਟੋਗੇ ਵੀ ਉਹਨਾਂ 'ਤੇ ਇਲਜ਼ਾਮ ਲੱਗ ਗਿਆ ਅਸੀਂ ਉਹਨੂੰ ਭਗਵਾਨ ਨਹੀਂ ਕਹਿਣਾ ਕ੍ਰਿਸ਼ਨ ਨੂੰ ਅੱਜ ਤੋਂ ਬਾਅਦ, ਹੈ ਹੌਸਲਾ ਤੁਹਾਡੇ ਵਿੱਚ? ਲਾਜਵਾਬ ਹੋ ਗਏ। ਸੋ ਇਸ ਕਰਕੇ ਸਾਧ ਸਿੰਘ ਜੀ, ਜ਼ਮੀਰ ਦੀ ਮੌਤ ਬਹੁਤ ਖਤਰਨਾਕ ਮੌਤ ਹੈ, ਅਤੇ ਜੇ ਕੁਝ ਮੌਕੇ ਐਸੇ ਆਉਂਦੇ ਨੇ ਬੰਦਾ ਉੱਥੇ ਝਿਪ ਮੰਨਦਾ ਜੀ ਮੈਂ ਇੱਥੇ ਕੀ ਕਰਾਂ, ਮੈਂ ਮਜ਼ਬੂਰ ਹੋ ਗਿਆ ਜੀ, ਮੈਂ ਬੋਲ ਨਹੀਂ ਸਕਦਾ। ਕਿਉਂ ਨਹੀਂ ਬੋਲ ਸਕਦਾ? ਬੋਲ ਸੋ ਧਰਮੀ ਅੜਿਆ, ਮੌਨ ਕਾ ਧਾਰੀ ਰਾਮ, ਜਿੱਥੇ ਧਰਮ ਦੀ ਬਾਤ ਹੈ ਬੋਲਣਾ ਪਏਗਾ। ਅਤੇ ਇਸ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼, ਇੱਕ ਤਾਂ ਮੈਂ ਆਪ ਜੀ ਨੂੰ ਜਿਹੜੇ ਜਾਣਦੇ ਹੋ ਗਿਆਨੀ ਸਿੰਘ ਬੈਠੇ ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ, ਅਤੇ ਕੁਝ ਸਰੋਤੇ ਐਸੇ ਵੀ ਨਹੀਂ ਉਹਨਾਂ ਗੱਲਾਂ ਦਾ ਪਤਾ ਹੁੰਦਾ। ਕਲਗੀਧਰ ਪਾਤਸ਼ਾਹ ਨੇ ਜਦੋਂ ਵੀ ਇਸ ਸੰਸਥਾ ਨੂੰ ਜਨਮ ਦਿੱਤਾ, ਸੰਪਰਦਾ ਦਮਦਮੀ ਟਕਸਾਲ ਨੂੰ ਜਨਮ ਦਿੱਤਾ, ਮੇਰੇ ਜਨਮਦਾਤਾ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ, ਉਸ ਵੇਲੇ ਤੋਂ ਲੈ ਕੇ ਅੱਜ ਤੱਕ ਸਾਡੇ ਤਿੰਨ ਜਥੇਦਾਰ ਸ਼ਹੀਦ ਹੋ ਚੁੱਕੇ ਹੈ। ਇਸ ਸੰਪਰਦਾ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਤੇ ਸਿਰ ਧੜ ਤੋਂ ਵੱਖਰਾ ਹੋ ਗਿਆ, ਫਿਰ ਵੀ ਲੜਦੇ ਗਏ। ਉਹਨਾਂ ਦੀ ਸ਼ਹੀਦੀ ਰੋਲਣ ਵਾਸਤੇ ਕੁਛ ਲੋਕ ਕਹਿਣ ਲੱਗ ਗਏ ਵੀ ਸਿਰ ਨਹੀਂ ਸੀ ਲਿਆ, ਇਹ ਸ਼ਹੀਦੀ ਰੋਲਣ ਦੀ ਬਾਤ ਹੈ। ਔਰ ਉਹਨਾਂ ਵੀਰਾਂ ਨੂੰ ਕਿਤੇ ਇਤਿਹਾਸ ਪੜ੍ਹ ਕੇ ਦੇਖ ਲੈਣਾ ਚਾਹੀਦਾ, ਇਹਨਾਂ ਤੋਂ ਬਿਨਾਂ ਸੱਤ ਗੁਰਮੁਖ ਉਹ ਸੱਤ ਮਸਾਲਾਂ ਉਹ ਨੇ ਜਿਹੜੇ ਸਿਰ ਲਹੇ ਤੋਂ ਬਾਅਦ ਜਿਸਮ ਤੁਰਦਾ ਗਿਆ, ਇਹਨਾਂ ਦਾ ਸੱਤ ਮਸਾਲਾਂ ਹੋਰ ਵੀ ਨੇ। ਅਬਦਾਲੀ ਦੇ ਵੇਲੇ, ਚਲੋ ਮੈਂ ਇੱਕ ਮਿਸਾਲ ਦਿੰਦਾ, ਉਹਨਾਂ ਅਬਦਾਲੀ ਦੇ ਵੇਲੇ ਪਟਿਆਲੇ ਵਾਲੇ ਪਾਸੇ ਤੋਂ ਸੰਗਰੂਰ ਵਾਲੇ ਪਾਸੇ ਨੂੰ ਇਸ ਸੜਕ ਦੇ ਉੱਤੇ ਅਬਦਾਲੀ ਤੂਫਾਨੀ ਆਪਣੇ ਦੌਰੇ 'ਤੇ ਜਾ ਰਿਹਾ, ਪਿੰਡਾਂ ਦੇ ਪਿੰਡ ਉਜਾੜਦਾ ਜਾ ਰਿਹਾ, ਅਤੇ ਰਸਤੇ 'ਚ ਭਵਾਨੀਗੜ੍ਹ ਦੇ ਕੋਲ ਜਗ੍ਹਾ ਹੈ, ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ। ਅਸਥਾਨ ਭਾਵੇਂ ਅਜੇ ਛੋਟਾ ਜਿਹਾ, ਨਿਹੰਗ ਸਿੰਘਾਂ ਦਾ ਉਹਦੇ 'ਤੇ ਪਹਿਰਾ ਹੈ। ਅਤੇ ਉਸ ਨਗਰ ਦੇ ਵਿੱਚ ਦੋ ਭੈਣ ਭਰਾ, ਬੀਬੀ ਕੁਲਦੀਪ ਕੌਰ ਅਤੇ ਬਾਬਾ ਕਾਲਾ ਸਿੰਘ, ਆਪਣੀ ਭੈਣ ਨੂੰ ਉਹਨੇ ਪਲੱਥੇ ਦੀ ਪੂਰੀ ਗੱਤਕੇ ਦੀ ਵਿੱਦਿਆ ਸਿਖਾ ਲਈ ਹੋਈ। ਪਿੰਡ ਦੇ ਵਿੱਚ ਸਿਰਫ ਦੋਨੇ ਭੈਣ ਭਰਾ ਗੁਰਸਿੱਖ, ਹੋਰ ਕੋਈ ਹੈ ਨਹੀਂ। ਸਿੰਘ ਨੂੰ ਚਾਹ ਚੜ੍ਹ ਗਿਆ ਜਦੋਂ ਪਤਾ ਲੱਗਿਆ ਅਬਦਾਲੀ ਇਸ ਰਸਤੇ ਆ ਰਿਹਾ, ਇਕੱਲਾ ਸਿੰਘ ਹੈ। ਕਹਿੰਦਾ ਭੈਣੇ ਵੀ ਅਬਦਾਲੀ ਆ ਰਿਹਾ, ਵੀਰ ਚੱਲਿਆ ਤੇਰਾ ਮੁਕਾਬਲਾ ਕਰਨ, ਵੀ ਅਬਦਾਲੀ ਨੂੰ ਹੱਥ ਦਿਖਾਏਗਾ ਤੇਰਾ ਵੀਰ, ਵੀ ਕਲਗੀਧਰ ਪਾਤਸ਼ਾਹ ਦੇ ਸਪੁੱਤਰ, ਕਿੰਨਾ ਅਹਿਸਾਸ ਹੈ ਉਹਨਾਂ ਦੇ ਅੰਦਰ। ਪਰ ਇੱਕ ਗੱਲ ਦਾ ਅਫਸੋਸ ਹੈ ਭੈਣੇ, ਵੀ ਜੇ ਕਿਤੇ ਮੇਰੀ ਪਿੱਠ ਰੋਕਣ ਵਾਲਾ ਕੋਈ ਭਰਾ ਹੁੰਦਾ ਨਾ, ਵੀ ਮੈਂ ਐਸਾ ਜੰਗ ਕਰਨਾ ਚਾਹੁੰਦਾ ਸੀ ਵੀ ਇਹਨੂੰ ਪਤਾ ਚੱਲ ਜਾਂਦਾ ਗੁਰੂ ਕੇ ਸੂਰਮੇ ਕੈਸੇ, ਮੈਨੂੰ ਕੋਈ ਮੇਰੇ ਪਿੱਠ 'ਤੇ ਵਾਰ ਕਰਕੇ ਨਾ ਮਾਰ ਦੇਵੇ, ਇਹ ਬੇਈਮਾਨ ਲੋਕ ਹਨ। ਭੈਣ ਹੱਸ ਕੇ ਕਹਿੰਦੀ, ਵੀਰਿਆ ਇਹਦਾ ਮਤਲਬ ਤੈਨੂੰ ਆਪਣੀ ਭੈਣ 'ਤੇ ਵਿਸ਼ਵਾਸ ਨਹੀਂ ਹੈ, ਤੂੰ ਮੈਨੂੰ ਵਿੱਦਿਆ ਸਿਖਾ ਲਈ, ਆਪਾਂ ਇੱਕ ਮਾਂ ਦੇ ਸਕੇ ਭੈਣ ਭਰਾ ਜੰਮੇ, ਅਤੇ ਜੇ ਬੀਬੀ ਭਾਗ ਕੌਰ ਮੈਦਾਨੇ ਜੰਗ ਵਿੱਚ ਜਾ ਸਕਦੀ ਹੈ ਤਾਂ ਤੇਰੀ ਭੈਣ ਕੁਲਦੀਪ ਕੌਰ ਨਹੀਂ ਜਾ ਸਕਦੀ। ਵੀਰਿਆ ਤੂੰ ਪਿੱਠ ਦਾ ਫਿਕਰ ਨਾ ਕਰੀ, ਜਿੰਨੀ ਦੇਰ ਤੱਕ ਤੇਰੀ ਭੈਣ ਜਿਉਂਦੀ ਆ ਨਾ, ਤੈਨੂੰ ਪਿੱਠ ਵਾਲੇ ਪਾਸੇ ਬਾਹਰ ਨਹੀਂ ਕਰ ਦਿਆਗੀ, ਮੈਂ ਸਾਂਭਾਂਗੀ ਇਹ ਪਰਿਵਾਰ। ਦੋਨਾਂ ਨੇ ਪਿੱਠਾਂ ਜੋੜ ਕੇ ਭੈਣ ਭਰਾਵਾਂ ਨੇ ਲੜਾਈ ਲੜੀ, ਦੁਨੀਆ ਦੇਖਦੀ ਸੀ ਗੁਰੂ ਪਿਆਰਿਓ। ਅਚਾਨਕ ਭੈਣ ਦੇ ਉੱਤੇ ਬਾਹਰ ਹੋ ਗਿਆ, ਭੈਣ ਚੜ੍ਹਾਈ ਕਰ ਗਈ, ਸੂਰਮੇ ਦੀ ਪਿੱਠ ਖਾਲੀ ਹੋ ਗਈ, ਇਹਨਾਂ ਪਿੱਛੋਂ ਆ ਕੇ ਸਿੰਘ ਸਾਹਿਬ ਦਾ ਸਿਰ ਕਲਮ ਕਰ ਦਿੱਤਾ, ਬਾਬਾ ਕਾਲਾ ਸਿੰਘ ਦਾ। ਇੱਕ ਕਿਲੋਮੀਟਰ ਤੱਕ ਸਿਰ ਲਹੇ ਤੋਂ ਉਸੇ ਤਰ੍ਹਾਂ ਲੜਦਾ ਰਿਹਾ। ਚਲੋ ਬਾਬੇ ਦੀਪ ਸਿੰਘ ਦੀ ਤਾਂ ਗੱਲ, ਉਹ ਤਾਂ ਕਿਹੜੇ ਕਿਹੜੇ 'ਤੇ ਕਿੰਤੂ ਕਰਨਗੇ, ਜਾ ਕੇ ਦੇਖੋ, ਮਿਸਾਲ ਸਾਹਮਣੇ ਹੈ। ਖੈਰ, ਗੁਰੂ ਪੰਥ ਖਾਲਸੇ ਦੇ ਅੰਦਰ ਅਨੇਕਾਂ ਸੂਰਬੀਰ ਜੋਧੇ ਮਰਜੀ ਬੜੇ ਐਸੇ ਹੋਏ, ਅਤੇ ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਤੋਂ ਬਾਅਦ ਵਾਰੀ ਆਈ ਬਾਬਾ ਗੁਰਬਖਸ਼ ਸਿੰਘ ਜੀ, ਸੰਪਰਦਾ ਦੇ ਮੁਖੀ ਨੇ, ਸੰਪਰਦਾ ਦਾ ਮਿੰਚੁਕ ਸਾਲ ਦੇ, ਅਤੇ ਉਹਨਾਂ ਨੇ ਅਬਦਾਲੀ ਦਾ ਮੁਕਾਬਲਾ ਕੀਤਾ 30,000 ਫੌਜਾਂ ਦਾ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਉਹ ਜਗ੍ਹਾ ਬਣੀ ਹੋਈ ਹੈ, ਅਤੇ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ, ਅਤੇ ਉਹਨਾਂ ਦੀ ਸ਼ਹੀਦੀ ਦੀ ਯਾਦਗਾਰ ਵੀ ਉੱਥੇ ਬਣੀ ਹੋਈ ਆ ਬਾਬਾ ਗੁਰਬਖਸ਼ ਸਿੰਘ ਜੀ ਦੇ। ਬਾਬਾ ਦੀਪ ਸਿੰਘ ਸਾਹਿਬ ਜੀ, ਸਾਡਾ ਕੇਂਦਰੀ ਸਥਾਨ ਹਰਿਮੰਦਰ ਸਾਹਿਬ, ਅਕਾਲ ਤਖਤ ਸਰਵਉੱਚ ਸੰਸਥਾ, ਅਤੇ ਇਹਦੇ ਆਲੇ ਦੁਆਲੇ ਸਾਡੇ ਇਸ ਜਥੇਬੰਦੀ ਦੇ ਜਥੇਦਾਰਾਂ ਦੇ ਕੀਤੇ ਹੋਏ ਪੰਥ ਖਾਲਸੇ ਵਾਸਤੇ ਉਹਨਾਂ ਦੀਆਂ ਯਾਦਾਂ ਦੱਸ ਰਹੀਆਂ ਨੇ ਵੀ ਇਹ ਕੌਣ ਸਨ। ਬਾਬਾ ਦੀਪ ਸਿੰਘ ਜੀ ਪ੍ਰਕਰਮਾਂ 'ਚ ਬੈਠੇ ਹੈ, ਬਾਬਾ ਗੁਰਬਖਸ਼ ਸਿੰਘ ਜੀ ਬੈਠੇ ਨੇ, ਅਤੇ ਤੀਸਰਾ ਨੰਬਰ ਆ ਗਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ਾਂ ਦਾ। ਸਮਾਂ ਆਇਆ ਕਿਤੇ ਕੁਲਦੀਪ ਬਰਾੜ ਦੀ ਪੁਸਤਕ ਆਪਣੀ ਲਿਖੀ ਹੋਈ, ਜਿਹੜੀ ਪਹਿਲਾਂ ਲਿਖੀ ਸੀ ਉਸਨੇ, ਹੁਣ ਵਾਲੀ 'ਚ ਗੜਬੜ ਹੋ ਗਈ ਹੈ ਥੋੜ੍ਹੀ ਜਿਹੀ। ਜਿਨ੍ਹਾਂ ਗੁਰਮੁਖਾਂ ਕੋਲ ਪੁਰਾਣੀ ਜਿਹੜੀ ਪਹਿਲੀ ਐਡੀਸ਼ਨ ਹੈ ਹੋਵੇ ਤਾਂ ਉਹਨੂੰ ਸੰਭਾਲ ਕੇ ਰੱਖਿਓ ਗੁਰੂ ਪਿਆਰਿਓ, ਉਹਦੇ ਵਿੱਚ ਬਹੁਤ ਕੰਮ ਦੀਆਂ ਗੱਲਾਂ ਨੇ, ਜਿਹੜੀਆਂ ਬਾਅਦ 'ਚ ਸਰਕਾਰ ਨੇ ਪ੍ਰੈਸ਼ਰ ਪਾ ਕੇ ਉਹਦੀ ਕਲਮ ਤੋਂ ਕੁਛ ਹੋਰ ਵੀ ਲਿਖਾ ਦਿੱਤਾ ਥੋੜ੍ਹਾ ਬਹੁਤ। ਇਹ ਠੀਕ ਹੈ ਵੀ ਕੁਲਦੀਪ ਬਰਾੜ ਜਦੋਂ ਵੀ ਆਪਣੀ ਦਵੈਸ਼ ਅਤੇ ਆਪਣੀ ਭੜਾਸ ਕੱਢਦਾ ਸ਼ਬਦਾਂ ਰਾਹੀਂ ਮਹਾਂਪੁਰਖਾਂ ਨੂੰ ਗੁਸਥਾਕੀ ਦੇ ਸ਼ਬਦ ਬੋਲਦਾ, ਅਪਮਾਨ ਦੇ ਸ਼ਬਦ ਬੋਲ ਲਿਖਦਾ, ਉਹਦੀ ਕੋਈ ਬਾਤ ਨਹੀਂ, ਦੁਸ਼ਮਣ ਲਿਖਿਆ ਹੀ ਕਰਦਾ। ਅਤੇ ਕਦੇ ਐਸੇ ਨੂਰਦੀਨ ਕਾਜ਼ੀ ਨੇ ਉਹਨੇ ਵੀ ਇਹ ਲਿਖਿਆ ਇਤਿਹਾਸ ਸਿੱਖਾਂ ਦਾ, ਅਤੇ ਉਹਨੇ ਕੁੱਤੇ ਤੋਂ ਹੇਠਾਂ ਉਤਰਿਆ ਹੀ ਨਹੀਂ, ਉਹ ਸਿੰਘਾਂ ਨੂੰ ਕੁੱਤੇ 'ਚ ਇੱਕ ਸ਼ਬਦ ਲਿਖਦਾ ਰਿਹਾ। ਪਰ ਨਾਲ ਇੱਕ ਗੱਲ ਕਹਿੰਦਾ ਗਿਆ, ਜਿੰਨੀ ਸਿਫਤ ਉਸ ਦੀ, ਕਿਉਂਕਿ ਉਹਨੇ ਲਿਖਣਾ ਤਾਂ ਸੱਚ ਲਿਖਣਾ ਸੀ, ਉਹਦੀ ਮਜਬੂਰੀ ਸੀ ਸੱਚ ਲਿਖਣਾ। ਉਹ ਕਹਿੰਦਾ ਜੇ ਘੋੜ ਸਵਾਰੀ ਦੁਨੀਆ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਕਰ ਸਕਦਾ, ਘੋੜ ਸਵਾਰੀ ਕਿਸੇ ਨੇ ਸਿੱਖਣੀ ਹੋਵੇ, ਕਹਿੰਦੇ ਸਿੱਖਾਂ ਤੋਂ ਸਿੱਖੇ। ਜੇ ਨੇਜਾ ਵਰਛਾ ਚਲਾਉਣਾ ਸਿੱਖਣਾ, ਤੀਰ ਚਲਾਉਣਾ ਸਿੱਖਣਾ, ਤਾਂ ਸਿੱਖਾਂ ਤੋਂ ਸਿੱਖੇ। ਔਰ ਫਿਰ ਇੱਕ ਹੋਰ ਕੰਮ ਦੀ ਗੱਲ ਲਿਖਦਾ, ਕਹਿੰਦਾ ਮੈਂ ਬਾਦਸ਼ਾਹ ਦੇ ਨਾਲ ਸਾਂ, ਬਾਦਸ਼ਾਹ ਮੈਨੂੰ ਇਸ ਕਰਕੇ ਲੈ ਕੇ ਗਿਆ ਕਿ ਮੈਂ ਉਹਦਾ ਇਤਿਹਾਸ ਲਿਖਾਂ ਵੀ ਬਾਦਸ਼ਾਹ ਨੇ ਕੀ ਕਾਰਨਾਮੇ ਕੀਤੇ ਹਿੰਦੁਸਤਾਨ ਦੀ ਧਰਤੀ ਵਿੱਚ। ਕਹਿੰਦਾ ਮੈਂ ਇੱਕ ਗੱਲੋਂ ਹੈਰਾਨ ਹੋਇਆ, ਜਦੋਂ ਸਿੱਖਾਂ ਦੀਆਂ ਬਹੂ ਬੇਟੀਆਂ, ਇਹਨਾਂ ਦੇ ਬੱਚੇ ਸਾਡੇ ਹੱਥ ਆਏ, ਸਾਡਿਆਂ ਨੇ ਨਿੱਕੇ ਨਿੱਕੇ ਕਰਕੇ ਬੱਚਿਆਂ ਨੂੰ ਵੱਢ ਦਿੱਤਾ, ਇਹਨਾਂ ਦੀਆਂ ਬੱਚੀਆਂ ਦੀ ਇੱਜ਼ਤ ਬਰਬਾਦ ਕਰ ਦਿੱਤੀ। ਪਰ ਕਹਿੰਦਾ ਵੀ ਜੇ ਕਿਸੇ ਨੇ ਜੀਵਨ ਜਾਚ ਸਿੱਖਣੀ ਹੋਵੇ ਨਾ, ਇਖਲਾਕ ਕਿੰਨਾ ਉੱਚਾ ਹੁੰਦਾ, ਕਰੈਕਟਰ ਸਿੱਖਣਾ ਹੋਵੇ ਤਾਂ ਸਿੱਖਾਂ ਤੋਂ ਸਿੱਖੇ। ਜਦੋਂ ਸਾਡੀ ਧੀ ਭੈਣ ਕੋਈ ਬੱਚਾ ਇਹਨਾਂ ਦੇ ਹੱਥ ਆ ਗਿਆ ਤਾਂ ਬੱਚੇ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਇਹਨਾਂ ਨੇ, ਸਾਡੀਆਂ ਬੱਚੀਆਂ ਨੂੰ ਨਾ ਆਪਣੀਆਂ ਸਖੀਆਂ ਧੀਆਂ ਭੈਣਾਂ ਸਮਝ ਕੇ ਬਿਹੇਵ ਕੀਤਾ। ਇਹ ਦੁਸ਼ਮਣ ਜਦੋਂ ਲਿਖਦਾ ਨਾ, ਉਹਦੇ ਗੁਸਤਾਖ ਸ਼ਬਦ ਛੱਡ ਦਿਓ, ਅਪਮਾਨ ਦੇ, ਉਹਦੇ 'ਚ ਸੱਚਾਈ ਦੇਖੋ ਕੀ ਲਿਖਦਾ ਕੁਲਦੀਪ ਬਰਾੜ। ਇਹ ਸਾਰੀ ਕਹਾਣੀ ਜਿਹੜੇ ਤਰੀਕੇ ਨਾਲ ਲਿਖਦਾ ਹੈ, ਉਹਦੇ 'ਚ ਬੜੀਆਂ ਕੰਮ ਦੀਆਂ ਗੱਲਾਂ ਨਿਕਲਦੀਆਂ। ਉਹ ਕਹਿੰਦਾ ਵੀ ਇੰਦਰਾ ਗਾਂਧੀ ਇਹ ਅਟੈਕ ਕਰਨ ਨੂੰ ਤਿਆਰ ਨਹੀਂ ਸੀ ਹੁੰਦੀ, ਇਹ ਲਿਖਦਾ ਕੁਲਦੀਪ ਬਰਾੜ। ਕਹਿੰਦਾ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਦੇ 'ਚ ਮੈਂ ਵੀ ਹਾਜ਼ਰ ਬੈਠਾਂ। ਉਸ ਮੀਟਿੰਗ ਦੇ ਵਿੱਚ ਬਹੁਮਤ ਲਿਆ ਜਾਣਾ ਸੀ, ਵਿਰੋਧੀ ਧਿਰ ਨੂੰ ਬਿਠਾਇਆ ਗਿਆ ਕਿ ਦੇਖੋ ਜੀ ਇਸ ਵੇਲੇ ਪਾਣੀ ਨੱਕੋਂ ਉੱਤੇ ਲੰਘਿਆ, ਸੰਤ ਬਾਬਾ ਜਰਨੈਲ ਸਿੰਘ ਜੀ ਇੰਨੇ ਆਕੀ ਹੋ ਕੇ ਬੈਠ ਗਏ ਨੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਇੰਨੀਆਂ ਜੁੜੀਆਂ ਨੇ, ਉਹਨਾਂ ਦੇ ਇੱਕ ਆਵਾਜ਼ 'ਤੇ ਲੱਖਾਂ ਦਾ ਇਕੱਠ ਹੋਣ ਲੱਗਿਆ, ਅਤੇ ਕੇਂਦਰੀ ਅਸਥਾਨ ਹੈ, ਹਰਿਮੰਦਰ ਸਾਹਿਬ ਹੈ, ਅਕਾਲ ਤਖ਼ਤ ਹੈ, ਵੀ ਬਹੁਤ ਵੱਡੀ ਮੁਸੀਬਤ ਹੈ, ਦੱਸੋ ਕੀ ਕੀਤਾ ਜਾਏ ਕੀ ਨਾ ਕੀਤਾ ਜਾਏ, ਤੁਸੀਂ ਆਪਣੀ ਰਾਏ ਦਿਓ। ਅਤੇ ਮੈਡਮ ਨੂੰ ਪੁੱਛਿਆ ਜੀ ਤੁਹਾਡੀ ਆਪਣੀ ਕੀ ਰਾਏ ਹੈ ਇਹਦੇ 'ਚ, ਉਹ ਕਹਿੰਦੀ ਮੈਂ ਇਹਨਾਂ ਦਾ ਆਨੰਦਪੁਰ ਦਾ ਮਤਾ ਪੜ੍ਹ ਲਿਆ, ਕੋਈ ਬਹੁਤੀ ਵੱਡੀ ਐਸੀ ਗੱਲ ਨਹੀਂ ਹੈ ਜਿਹੜੀ ਆਪਾਂ ਇਹ ਪੂਰੀ ਨਹੀਂ ਕਰ ਸਕਦੇ, ਆਨੰਦਪੁਰ ਦਾ ਮਤਾ ਮੰਨ ਲਿਆ ਜਾਏ, ਸਿੱਖ ਬਹਾਦਰ ਕੌਮ ਹੈ, ਇਹਨਾਂ ਨੂੰ ਨਾਂ ਰੱਖ ਲਿਆ ਜਾਏ, ਆਨੰਦਪੁਰ ਦਾ ਮਤਾ ਦੇ ਦਿੱਤਾ ਜਾਏ। ਭਾਜਪਾ ਦੇ ਲੀਡਰ ਬੋਲਦੇ, ਕਹਿੰਦੇ ਇਹ ਇਹਨਾਂ ਦੇ ਅੱਗੇ ਗੋਡੇ ਟੇਕਣ ਵਾਲੀ ਬਾਤ ਹੈ, ਸੱਚਾਈ ਪਚਿਆ ਨਹੀਂ ਕਰਦੀ, ਇਹਨਾਂ ਲੋਕਾਂ ਨੂੰ ਪਚਣਗੀਆਂ ਨਹੀਂ ਇਹ ਗੱਲਾਂ। ਸਿੱਖਾਂ ਦੇ ਦੁਸ਼ਮਣਾਂ ਨੇ ਇਹ ਗੱਲ ਕਹੀ, ਉਦੋਂ ਵੱਡੇ ਦੁਸ਼ਮਣ ਇਹ ਸੀ। ਯਹੂਦੀਆਂ ਦੀ ਇੱਕ ਆਇਤ ਹੈ, ਉਹਦੇ ਵਿੱਚ ਲਿਖਿਆ ਹੈ ਕਿ ਇੱਕ ਜ਼ੁਲਮ ਕਰਨ ਵਾਲਾ, ਇੱਕ ਸਹਿਣ ਵਾਲਾ, ਇੱਕ ਸਾਹਮਣੇ ਖੜ੍ਹਾ ਹੋਵੇ, ਬੋਲੇ ਵੀ ਨਾ ਪਾਵੇ, ਦੇਖਦਾ ਰਹੇ ਅਤੇ ਮੂੰਹ ਤੋਂ ਸ਼ਬਦ ਵੀ ਨਾ ਕਹੇ, ਤਾਂ ਯਹੂਦੀ ਕਹਿੰਦੇ ਨਾ ਸਾਰਿਆਂ ਤੋਂ ਵੱਡਾ ਜ਼ੁਲਮ ਕਰਨ ਵਾਲਾ ਉਹ ਹੈ ਜਿਹੜਾ ਸਾਹਮਣੇ ਖੜ੍ਹਾ ਵੇਖ ਰਿਹਾ। ਉਹਨੂੰ ਪੁੱਛਿਆ ਵੀ ਇਹ ਕਿਉਂ, ਉਹਨੇ ਤਾਂ ਕੁਛ ਵੀ ਨਹੀਂ ਕੀਤਾ। ਕਹਿੰਦੇ ਉਹਨੇ ਸਾਬਤ ਕਰ ਦਿੱਤਾ ਕਿ ਤੂੰ ਜੋ ਕਰ ਰਿਹਾ ਠੀਕ ਕਰ ਰਿਹਾ, ਜਾਂ ਤਾਂ ਉਹ ਚਲਿਆ ਜਾਂਦਾ ਉੱਥੋਂ, ਜਾਂ ਉਹ ਕਹਿੰਦਾ ਵੀ ਤੂੰ ਗਲਤ ਕਰ ਰਿਹਾ। ਚੁੱਪ ਰਹਿਣ ਵਾਲੇ ਨੂੰ ਯਹੂਦੀਆਂ ਦੀ ਐਤ ਕਹਿੰਦੀ ਆ ਵੀ ਵੱਡਾ ਪਾਪੀ ਹੈ, ਪਰ ਜਿਨ੍ਹਾਂ ਨੇ ਬੋਲ ਕੇ ਕਿਹਾ ਮੈਡਮ ਇੰਦਰਾ ਗਾਂਧੀ ਨੂੰ ਕਿ ਨਹੀਂ ਜੀ ਹਰਿਮੰਦਰ ਸਾਹਿਬ 'ਤੇ ਅਟੈਕ ਕਰਨਾ ਚਾਹੀਦਾ। ਕੁਲਦੀਪ ਬਰਾੜ ਕਹਿੰਦਾ ਵੀ ਉਸ ਵੇਲੇ ਮੈਡਮ ਨੇ ਕਿਹਾ ਜੀ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਇਹ ਹਰਿਮੰਦਰ ਸਾਹਿਬ ਦੇ ਨਾਲ, ਅਕਾਲ ਤਖ਼ਤ ਦੇ ਨਾਲ, ਸੰਤਾਂ ਦੇ ਨਾਲ, ਅਤੇ ਮੁੜ ਕੇ ਤਾਂ ਬਗਾਵਤ ਹੋ ਜੂਗੀ ਬਹੁਤ ਵੱਡੀ। ਤਾਂ ਉਸ ਥਾਂ 'ਤੇ ਫਿਰ ਇਹ ਵਿਚਾਰਾਂ ਰੱਖੀਆਂ ਗਈਆਂ, ਕਹਿੰਦੇ ਇਹਦਾ ਚਿੰਤਾ ਨਾ ਕਰੋ, ਇਹਦਾ ਇਲਾਜ ਅਸੀਂ ਕੀਤਾ ਹੋਇਆ ਹੈ, ਇਹਨਾਂ ਦੇ ਵਿੱਚੋਂ ਅਸੀਂ ਕੁਛ ਬੰਦੇ ਜਿਹੜੇ ਨਾ ਉਹ ਖਰੀਦੇ ਹੋਏ ਹੈ। ਅਖੇ ਉਹ ਕਹਿੰਦੇ ਇਹ ਸਾਡੇ 'ਤੇ ਛੱਡ ਦਿਓ,
ਅਸੀਂ ਸਿੱਖ ਕੌਮ ਦੀ ਇੱਕ ਵਾਰੀ ਲੜਾਈ ਸ਼ੁਰੂ ਕਰਾ ਦਿਆਂਗੇ, ਅਜਿਹੇ ਮੁੱਦਿਆਂ 'ਤੇ ਲੜਾਈ ਹੋਏਗੀ, ਇਹ ਲੜਦੇ ਹੀ ਰਹਿਣਗੇ, ਫੈਸਲਾ ਕਦੀ ਹੋਏਗਾ ਨਹੀਂ ਇਹਨਾਂ ਦਾ। ਮੈਡਮ ਪੁੱਛਦੀ ਆ ਕੀ ਮੁੱਦਾ ਹੋਇਆ ਜੀ ਅਤੇ ਲੜਾਈ ਕਰਾਓਗੇ? ਕਹਿਣ ਲੱਗੇ ਅਸੀਂ ਸ੍ਰੀ ਦਸਮ ਗ੍ਰੰਥ 'ਤੇ ਲੜਾਈ ਇੱਕ ਵਾਰੀ ਸ਼ੁਰੂ ਕਰਾ ਦਿੱਤੀ, ਮੁੜ ਕੇ ਬੰਦ ਨਹੀਂ ਹੋਊਗੀ। ਇਹ ਗੱਲਾਂ ਹੋਈਆਂ। ਉਹਨੇ ਫਿਰ ਵੀ ਇਹ ਕਿਹਾ ਵੀ ਮੈਂ ਕਿਸੇ ਦੀ ਭਾਵਨਾਵਾਂ ਭੜਕਾ ਕੇ ਇਹ ਕੋਈ ਕਾਰਜ ਨਹੀਂ ਕਰਨਾ ਚਾਹੁੰਦੀ, ਇਹ ਤਾਂ ਗਲਤ ਰਸਤਾ ਕੋਈ ਬਹੁਤਾ ਵਧੀਆ ਨਹੀਂ। ਅਖੀਰ ਦੀ ਗੱਲ ਇਹ ਸੀ, ਇਹਨਾਂ ਨੇ ਮਜ਼ਬੂਰ ਕਰਕੇ ਉਹਨੂੰ ਸਹਿਮਤ ਕਰਕੇ, ਗਲਤੀ ਤਾਂ ਉਹਦੀ ਵੀ ਬਹੁਤ ਵੱਡੀ ਆ ਕਿਉਂਕਿ ਜ਼ਿੰਮੇਵਾਰ ਸੀ, ਪਰ ਦੁਸ਼ਮਣ ਉਹ ਵੀ ਘੱਟ ਨਹੀਂ ਸਨ ਜਿਨ੍ਹਾਂ ਨੇ ਕਹਿ ਕੇ ਅਟੈਕ ਕਰਾਇਆ, ਉਹ ਵੀ ਪਿੱਛੇ ਨਹੀਂ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼, ਹੁਣ ਮੈਂ ਆਪ ਜੀ ਦੇ ਨਾਲ ਇੱਥੇ ਆਪ ਜੀ ਦੇ ਨਾਲ ਉਹ ਗੱਲ ਸਾਂਝੀ ਕਰਨ ਲੱਗਾ ਜਿਹਦਾ ਜਿਉਂਦਾ ਜਾਗਦਾ ਪਰੂਫ ਮੈਂ ਦੇ ਸਕਾਂ ਆਪ ਜੀ ਨੂੰ। ਸਾਡੀ ਆਪਣੀ ਜਥੇਬੰਦੀ ਦਾ ਸਿੰਘ ਭਾਈ ਮੁਖਤਿਆਰ ਸਿੰਘ ਬਚਪਨ ਤੋਂ ਟਕਸਾਲ ਦੇ ਵਿੱਚ ਰਿਹਾ, ਗਨਮੈਨਾਂ ਦੇ ਵਿੱਚ ਸੀ, ਮਹਾਂਪੁਰਖਾਂ ਦੇ ਜਾਨਸ਼ੀਨਾਂ ਦੇ ਵਿੱਚ ਸੀ, ਔਰ ਵਫਾਦਾਰਾਂ ਵਿੱਚ ਸੀ। ਅੱਜ ਕੱਲ੍ਹ ਉਹ ਕੈਲੀਫੋਰਨੀਆ ਦੇ ਵਿੱਚ ਹੈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਬੜਾ ਉਹਦਾ ਪਿਆਰ ਰਿਹਾ। ਫਿਰ ਉਹ ਇਸ ਮਾਨ ਦਲ ਦੇ ਵਿੱਚ ਵੀ ਕਾਫੀ ਉਹਨੇ ਸੇਵਾ ਕੀਤੀ, ਮੁਖੀ ਜੀ ਕਰਕੇ ਉਹਨਾਂ ਦੀ ਪ੍ਰਸਿੱਧੀ ਸੀ ਸਾਡੇ ਜਥੇ ਵਿੱਚ। ਉਹ ਕਹਿੰਦੇ ਜਿਸ ਦਿਨ 6 ਜੂਨ 1984 ਜਦੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਹਰਿਮੰਦਰ ਸਾਹਿਬ 'ਤੇ ਹੋ ਗਿਆ ਅਤੇ ਆਖਰੀ ਦਿਨ, ਗੱਲ ਇਹ ਲੰਮੀ ਹੈ, ਮੈਂ ਗੌਹਰ ਜੀ ਦਾ ਇੱਕ ਮਿੰਟ ਵੀ ਇੱਧਰ ਉੱਧਰ ਨਹੀਂ ਕਰਨਾ ਚਾਹੁੰਦਾ, ਮਹਾਨ ਵਿਦਵਾਨ ਨਹੀਂ, ਕੋਈ ਨਹੀਂ, ਇਹ ਤਾਂ ਤੁਹਾਡੀ ਨਿਮਰਤਾ ਹੈ ਗਿਆਨੀ ਜੀ, ਇਹ ਤੁਹਾਡੀ ਉਦਾਰਤਾ ਹੈ। ਅਤੇ ਬਹੁਤ ਮਨ ਪ੍ਰਸੰਨ ਹੋਇਆ ਕੱਲ੍ਹ ਇਹਨਾਂ ਦੇ ਵਿਚਾਰ ਸੁਣ ਕੇ, ਅਤੇ ਪੂਰੀ ਮਸਕੀਨ ਜੀ ਮਾਨ ਗੱਲ ਬੰਨ ਕੇ ਕਰਨੀ ਆਉਂਦੀ ਹੈ, ਮਹਾਰਾਜ ਇਹਨਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ, ਸੰਤ ਸੇਵੀ ਖਿਆਲ ਨਾ, ਔਰ ਮਸਕੀਨ ਜੀ ਵਾਲੇ ਉਸੇ ਲਾਈਨ 'ਤੇ ਚੱਲ ਰਹੇ। ਚਲੋ ਹੁਣ ਜੇ ਇੱਕ ਅੱਧਾ ਮਿੰਟ ਉੱਧਰ ਵੀ ਹੋ ਗਿਆ ਇਹਨਾਂ ਨੇ, ਅਤੇ ਦਾਸ ਦੀ ਡਿਊਟੀ ਲਾਤੀ ਕਿਸਮ ਦੀ, ਮੈਂ ਗੱਲ ਪੂਰੀ ਕਰ ਸਕੂੰਗਾ। ਮੁਖਤਿਆਰ ਸਿੰਘ ਮੁਖੀ ਜੀ ਕਹਿੰਦੇ ਹੈ ਕਿ ਅੰਮ੍ਰਿਤ ਵੇਲੇ ਉੱਧਰ ਧੂੰਆਂ ਧਾਰ ਤੋਪਾਂ ਦੇ ਟੈਂਕਾਂ ਦੇ ਗੋਲੇ ਚੱਲ ਰਹੇ ਨੇ, ਆਵਾਜ਼ਾਂ ਆ ਰਹੀਆਂ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ 'ਤੇ ਕੋਈ ਅਸਰ ਨਹੀਂ ਸੀ, ਕੋਈ ਘਬਰਾਹਟ ਨਹੀਂ ਸੀ ਚਿਹਰੇ ਦੇ ਉੱਤੇ। ਉਹਨਾਂ ਨੇ ਸਹੀ ਟਾਈਮ 'ਤੇ ਉੱਠ ਕੇ ਆਪਣਾ, ਉੱਥੇ ਤਾਂ ਰਾਤ ਨੂੰ ਸੋਹਣਾ ਕਿਹੜੇ ਸੀ, ਇਸ਼ਨਾਨ ਕੀਤਾ, ਵਸਤਰ ਸਜਾਏ, ਨਿਤਨੇਮ ਆਰੰਭ ਕੀਤਾ, ਤੋਪਾਂ ਦੇ ਗੋਲੇ ਚੱਲਦੇ ਰਹੇ ਅਤੇ ਮਹਾਂਪੁਰਖ ਦੀ ਉਹ ਸੁਰਤ ਨੂੰ ਤੋਪਾਂ ਦੇ ਗੋਲੇ ਵੀ ਵਿਖੇਵਤਾ ਵਿੱਚ ਬਦਲ ਨਹੀਂ ਸਕੇ। ਉਹਨਾਂ ਦੀ ਇਕਾਗਰਤਾ ਨੂੰ ਕਿਸੇ ਹਿੰਦੁਸਤਾਨ ਦੇ ਫੌਜੀਆਂ ਦੇ ਤੋਪਾਂ ਦੇ ਗੋਲੇ ਵੀ ਇਕਾਗਰਤਾ ਨੂੰ ਭੰਗ ਨਹੀਂ ਕਰ ਸਕੇ। ਫਿਰ ਉਹਨਾਂ ਨੇ ਨਿਤਨੇਮ ਦੀ ਅਰਦਾਸ ਕੀਤੀ ਔਰ ਫਿਰ ਜਥੇ ਵਾਲੇ ਕਹਿੰਦੇ ਸਿੰਘਾਂ ਨੂੰ ਸੱਦ ਕੇ ਕਹਿਣ ਲੱਗੇ, ਗੁਰੂ ਪਿਆਰਿਓ ਵੀ ਹੁਣ ਇੱਕ ਬੜੀ ਜ਼ਰੂਰੀ ਗੱਲ ਤੁਹਾਡੇ ਨਾਲ ਮੈਂ ਕਰਨੀ ਹੈ। ਅਤੇ ਸਵੇਰ ਤੋਂ ਮਹਾਂਪੁਰਖਾਂ ਨੇ ਪਾਣੀ ਦੀ ਇੱਕ ਬੂੰਦ ਨਹੀਂ ਪੀਤੀ, ਇੱਕ ਬੂੰਦ ਪਾਣੀ ਦੀ, ਔਰ ਇਹੀ ਪੋਸਟਮਾਰਟਮ ਦੀ ਰਿਪੋਰਟ ਹੈ। ਇਹ ਦੋ ਗੱਲਾਂ ਉਸ ਗੁਰਮੁਖ ਦੇ ਕਹਿਣ ਦੀ ਅਤੇ ਇਹ ਦੋਨੇ ਰਿਪੋਰਟਾਂ ਇਕੱਠੀਆਂ ਹੁੰਦੀਆਂ ਹਨ। ਅਤੇ ਮਹਾਂਪੁਰਖਾਂ ਨੇ ਕਹਿੰਦੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸ ਖੜ੍ਹਿਆਂ ਕਰਕੇ ਕਹਿੰਦੇ ਵੀ ਗੁਰੂ ਪਿਆਰਿਓ, ਤੁਸੀਂ ਮੈਨੂੰ ਦਿੱਤਾ ਸੀ ਬਚਨ ਵੀ ਸ਼ਹੀਦੀਆਂ ਪਾ ਜਾਵਾਂਗੇ, ਤੁਹਾਡਾ ਸਾਥ ਨਹੀਂ ਛੱਡਾਂਗੇ। ਕਹਿੰਦੇ ਹਾਂ ਮਹਾਰਾਜ, ਅਸੀਂ ਤਿਆਰ ਹੈ, ਸਾਡੇ ਵਿੱਚੋਂ ਕੋਈ ਇੱਕ ਵੀ ਐਸਾ ਨਹੀਂ ਜਿਹੜਾ ਆਪਣੇ ਬਚਨ ਤੋਂ ਮੁੱਕਰੇ। ਕਹਿੰਦੇ ਨਹੀਂ ਨਹੀਂ ਮੈਂ ਮੁੱਕਰਨ ਦੀ ਗੱਲ ਨਹੀਂ ਕਰ ਰਿਹਾ। ਮਹਾਂਪੁਰਸ਼ ਕਹਿੰਦੇ ਇਹ ਬਚਨ ਤੁਸੀਂ ਮੈਨੂੰ ਦਿੱਤਾ ਸੀ, ਮੈਂ ਤੁਹਾਨੂੰ ਇਸ ਬਚਨ ਤੋਂ ਮੁਕਤ ਕਰਦਾ। ਜਿਹੜਾ ਜਾਣਾ ਚਾਹੁੰਦਾ ਗੁਰੂ ਪਿਆਰਿਓ ਚਲੇ ਜਾਓ, ਅਤੇ ਸ਼ਹੀਦੀ ਮੈਂ ਤਾਂ ਦੇਣੀ ਆ, ਪਰ ਗੱਲ ਇਹ ਆ ਜਿਹੜੇ ਤੁਸੀਂ ਜਿਉਂਦੇ ਰਹਿ ਜਾਓਗੇ, ਸਿੱਖੀ ਦਾ ਪ੍ਰਚਾਰ ਕਰੋਗੇ, ਪੰਥ ਦੇ ਲਈ ਸੇਵਾ ਕਰੋਗੇ, ਜਿਹੜੇ ਜਾਣਾ ਚਾਹੁੰਦੇ, ਮੈਂ ਇਹ ਵੀ ਕਹਿੰਦਾ ਚਲੇ ਜਾਓ ਸਾਰੇ, ਜਿਹੜਾ ਸ਼ਹੀਦ ਹੋਣਾ ਚਾਹੁੰਦਾ ਮੇਰੇ ਨਾਲ ਆ ਜਾਓ, ਜਿਹੜਾ ਜਾਣਾ ਚਾਹੁੰਦਾ ਉਹਦੇ ਲਈ ਬੂਹਾ ਖੁੱਲ੍ਹਾ ਹੈ, ਮੈਂ ਤੁਹਾਨੂੰ ਆਪਣੇ ਬਚਨ ਤੋਂ ਮੁਕਤ ਕਰਦਾ। ਇਹ ਬਚਨ ਕਰਨ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਨੇ ਆਪਣਾ ਤੀਰ ਸੀ ਜਿਹੜਾ ਉਹਨਾਂ ਸ਼ਸਤਰਾਂ ਦੇ ਵਿੱਚ ਰੱਖ ਦਿੱਤਾ, ਤੀਰ ਸੀ ਨਾ ਹੱਥ ਵਿੱਚ, ਜਿਹਦੇ ਬਾਅਦ 'ਚ ਗੱਲਾਂ ਹੁੰਦੀਆਂ ਵੀ ਤੀਰ ਪਤਾ ਨਹੀਂ ਕਿੱਧਰ ਗਿਆ, ਉਹ ਸ਼ਸਤਰਾਂ 'ਚ ਆਪ ਰੱਖਿਆ, ਮੁਖੀ ਜੀ ਕਹਿੰਦੇ ਮੇਰੇ ਸਾਹਮਣੇ ਰੱਖਿਆ। ਫਿਰ ਉਹਨਾਂ ਨੇ ਅਰਦਾਸ ਕੀਤੀ, ਅਰਦਾਸ ਦੇ ਬੋਲ ਸੁਣ ਲਓ, ਬਸ ਇਹ ਸ਼ਹੀਦੀ ਦਿਹਾੜਾ ਮਨਾਇਆ ਆਪਣਾ ਸਫਲਾ ਹੋ ਜਾਏਗਾ, ਵੀ ਮਹਾਂਪੁਰਖ ਦੇ ਬੋਲ ਕੀ ਸਨ। ਔਰ ਉਹਨਾਂ ਬੋਲਾਂ ਦਾ ਸਦਕਾ ਹੀ ਇਹ ਪ੍ਰਭਾਵ ਰਿਹਾ ਕਿ ਸੰਤ ਕਿਤੇ ਨਹੀਂ ਗਏ, ਸੰਤ ਜਿਉਂਦੇ ਹਨ। ਇਹਦੇ ਪਿੱਛੇ ਵੀ ਬਾਤ ਹੈ ਇੱਕ, ਗੁਰਬਾਣੀ ਮੰਨਦੀ ਨਹੀਂ ਕਿ ਕੋਈ ਸੰਤ ਮਰ ਜਾਂਦਾ ਹੁੰਦਾ ਹੈ, ਸਾਖਤ ਮਰੇ ਸੰਤ ਸਭ ਜੀਵ ਹੈ, ਸੰਤ ਨਹੀਂ ਮਰਦਾ ਹੁੰਦਾ। ਇਸ ਲਈ ਜੇ ਸੰਤਾਂ ਨੂੰ ਕਹਿ ਦਿੱਤਾ ਵੀ ਜਿਉਂਦੇ ਨੇ, ਕੀ ਭਾਵ ਹੋ ਗਿਆ? ਗੁਰਬਾਣੀ ਕਹਿੰਦੀ ਹੈ ਵੀ ਨਹੀਂ ਸੰਤ ਮਰਦਾ। ਅਤੇ ਮਹਾਂਪੁਰਖਾਂ ਨੇ ਅਰਦਾਸ ਕੀਤੀ, ਕਿਉਂਕਿ ਇੱਕ ਕਾਨੂੰਨ ਬਣਿਆ ਸਤਿਯੁਗ ਤੋਂ ਲੈ ਕੇ ਕਿ ਜਿਹੜਾ ਵੀ ਸੰਸਾਰ ਤੋਂ ਵਿਦਾ ਹੋਣ ਲੱਗਿਆ, ਜਿਹਨੂੰ ਫਾਂਸੀ ਦਿੱਤੀ ਜਾਣੀ ਹੈ, ਜਿਹਦੀ ਕੁਰਬਾਨੀ ਹੋਣੀ ਹੈ, ਅਤੇ ਉਹਨੂੰ ਪੁੱਛਿਆ ਜਾਂਦਾ ਬਾਦਸ਼ਾਹ ਵੱਲੋਂ, ਸੱਜਣਾ ਹੁਣ ਤੂੰ ਬਸਦੇ ਦਾਦੇ ਸੰਸਾਰ ਨੂੰ ਛੱਡ ਕੇ ਚੱਲਿਆ, ਤੇਰੀ ਜਿਹੜੀ ਵੀ ਖਾਹਿਸ਼ ਹੈ ਨਾ, ਜਿਹੜੀ ਇੱਛਾ ਤੂੰ ਆਪਣੀ, ਉਹ ਪੂਰੀ ਕਰ ਲੈ। ਉਹਨੂੰ ਫਾਂਸੀ ਦੇਣ ਤੋਂ ਪਹਿਲਾਂ ਉਹਦੀ ਇੱਛਾ ਪੂਰੀ ਕਰਨੀ ਪੈਂਦੀ ਹੈ, ਕਿਸੇ ਨੂੰ ਮਿਲਣਾ, ਕੁਝ ਖਾਣਾ, ਕੋਈ ਜੀ ਕਰਦਾ ਕਿਸੇ ਚੀਜ਼ ਨੂੰ, ਤਾਂ ਉਹਦੀ ਇੱਛਾ ਪੂਰੀ ਕਰਨ ਦਾ ਵਿਧਾਨ ਹੈ। ਮਹਾਂਪੁਰਖਾਂ ਨੇ ਕਿਹਾ, ਸੱਚੇ ਪਾਤਸ਼ਾਹ, ਅਕਾਲ ਤਖਤ 'ਤੇ ਸ਼ੋਭਤ ਹੋਣ ਵਾਲੇ ਗੁਰੂ ਹਰਗੋਬਿੰਦ ਸਾਹਿਬ, ਹੇ ਮੇਰੇ ਅਕਾਲ ਪੁਰਖ, ਮੈਂ ਜਦੋਂ ਵੀ ਨਿਤਨੇਮ ਕਰਦਾ ਰਿਹਾ, ਮੈਂ ਤੇਰੇ ਕੋਲੋਂ ਮੰਗਿਆ ਕਦੇ ਕੁਛ ਨਹੀਂ। ਜ਼ਿੰਦਗੀ ਭਰ ਜੋ ਤੂੰ ਬਾਣੀ ਪੜ੍ਹਾਈ, ਜੋ ਨਿਤਨੇਮ ਕਰਾਇਆ ਮੈਂ ਕਰਿਆ, ਮੰਗਿਆ ਤੇਰੇ ਕੋਲੋਂ ਕੁਛ ਨਹੀਂ, ਪਰ ਅੱਜ ਮੈਂ ਤੇਰੇ ਕੋਲੋਂ ਇੱਕ ਮੰਗ ਮੰਗਣ ਲੱਗਿਆ, ਝੋਲੀ ਅੱਡ ਕੇ ਮੰਗਣ ਲੱਗਿਆ। ਇਹ ਮੇਰੀ ਅੰਤਮ ਇੱਛਾ ਹੈ, ਇਸ ਤੋਂ ਬਾਅਦ ਮੈਂ ਬਾਹਰ ਜਾ ਕੇ ਸ਼ਹੀਦੀ ਦੇ ਦੇਣੀ ਹੈ, ਮੇਰਾ ਜਿਸਮ ਨਹੀਂ ਰਹੇਗਾ, ਮੈਂ ਚਲਾ ਜਾਊਂ ਜਿਸਮ 'ਚੋਂ, ਪਰ ਜਿਸਮ ਦੇ ਹੁੰਦਿਆਂ ਹੁੰਦਿਆਂ ਦਾਤਾ ਤੇਰੇ ਚਰਨਾਂ ਦੇ ਝੋਲੀ ਫੁਲਾ ਕੇ ਇੱਕ ਦਾਨ ਮੰਗਦਾ। ਹੇ ਅਕਾਲ ਤਖਤ ਸਾਹਿਬ ਦੇ ਮਾਲਕ ਸਤਿਗੁਰੂ, ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ, ਉਨੀ ਦੇਰ ਤੱਕ ਵਾਰ ਵਾਰ ਮੈਨੂੰ ਇਹੀ ਡਿਊਟੀ ਦੇ, ਮੈਂ ਇਹੀ ਡਿਊਟੀ ਕਰਨੀ ਚਾਹੁੰਦਾ। ਇਸ ਵਿਸ਼ਵਾਸ ਦੀ ਜਿਹੜੀ ਬਾਤ ਹੈ, ਅੱਜ ਵੀ ਦਾਸ ਆਪ ਨੂੰ ਇਹਨਾਂ ਬਚਨਾਂ ਦਾ ਸਦਕਾ ਨਿਸ਼ਚੇ ਨਾਲ ਕਹਿ ਸਕਦਾ, ਗੁਰੂ ਪਿਆਰਿਓ, ਮਹਾਂਪੁਰਸ਼ਾਂ ਦੀ ਅਮਰ ਆਤਮਾ ਜਦੋਂ ਵੀ ਅਕਾਲ ਪੁਰਖ ਦਾ ਹੁਕਮ ਹੋਇਆ, ਜਿਸਮ ਲੈ ਕੇ ਆਉਣਾ ਉਹਨਾਂ ਵਾਸਤੇ ਕੋਈ ਔਖੀ ਬਾਤ ਨਹੀਂ, ਇਹ ਕਾਰਜ ਉਹਨਾਂ ਤੋਂ ਬਿਨਾਂ ਹੋਣਾ ਵੀ ਹੈ ਨਹੀਂ, ਵੀ ਯਾਦ ਰੱਖਿਓ। ਇਹ ਉਹਨਾਂ ਨੇ ਮੰਗ ਕੇ ਲਿਆ ਸਿੱਖਾਂ ਦਾ, ਜਿੱਦਣ ਦਰ ਘਰ ਬਣਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਮੰਗ ਮੰਗੀ। ਔਰ ਉਹ ਸੱਜਣ ਤੁਹਾਨੂੰ ਕਿਸੇ ਵੇਲੇ ਮੌਕਾ ਬਣਿਆ ਸਟੇਜ 'ਤੇ ਉਹਦੇ ਰਸਨਾਂ ਦੁਆਰਾ, ਕਿਉਂਕਿ ਅੱਖੀਂ ਦੇਖਿਆ ਸੀ ਹਾਲ, ਜਦੋਂ ਉਹ ਸੁਣਾ ਰਿਹਾ ਸੀ, ਜਿੰਨੇ ਅਸੀਂ ਕੋਲ ਬੈਠੇ ਕੋਈ ਵੀ ਐਸਾ ਨਹੀਂ ਜਿਹਦੀ ਅੱਖਾਂ ਦੇ ਵਿੱਚ ਹੰਝੂ ਨਾ ਆਏ ਹੋਣ। ਉਸ ਤੋਂ ਬਾਅਦ ਕਿਵੇਂ ਉਹ ਨਿਕਲਿਆ, ਕਿਸ ਤਰੀਕੇ ਦੇ ਨਾਲ ਨਿਕਲਿਆ, ਮਹਾਂਪੁਰਖਾਂ ਦਾ ਭਰਾ, ਉਹ ਵੀ ਕਹਿੰਦੇ ਸਾਡੇ ਨਾਲ ਨਿਕਲਣ ਲੱਗਾ, ਕੰਧ ਟੱਪਣ ਲੱਗੇ, ਜਦੋਂ ਸੰਤਾਂ ਦੇ ਗੋਲਾ ਲੱਗਿਆ, ਜਦੋਂ ਸੰਤਾਂ ਦੇ ਜਿਸਮ ਦਾ ਹਾਲ ਵੇਖਿਆ ਨਾ ਪਿੱਛਾ ਮੁੜ ਕੇ, ਕਹਿੰਦਾ ਵੀ ਹੁਣ ਮੈਂ ਵੀ ਜੀ ਕੇ ਕੀ ਲੈਣਾ, ਮੇਰਾ ਭਰਾ ਚਲਿਆ ਗਿਆ। ਉਹ ਵੀ ਵਾਪਸ ਮੁੜ ਕੇ ਆ ਕੇ ਸ਼ਹੀਦ ਹੋਇਆ। ਭਾਈ ਸਵੇਗ ਸਿੰਘ ਜੀ ਜਰਨਲ ਸਾਹਿਬ ਸ਼ਹੀਦ ਹੋ ਗਏ, ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋ ਗਏ, ਬਾਬਾ ਅਠਾਰਾਂ ਸਿੰਘ ਜੀ ਸ਼ਹੀਦ ਹੋ ਗਏ, ਕਿੰਨੇ ਸੂਰਬੀਰ ਯੋਧੇ ਗੁਰਮੁਖ ਸ਼ਹੀਦ ਹੋਏ, ਕੋਈ ਗਿਣਤੀ ਨਹੀਂ, ਮਾਮਾ ਦੇ ਪੁੱਤ ਨਿੱਕੇ ਨਿੱਕੇ ਬੱਚੇ ਵੀ ਸ਼ਹੀਦ ਹੋ ਗਏ, ਪਾਣੀ ਤੋਂ ਬਿਲਕਦੇ। ਕੀ ਹਾਲ ਹੋਇਆ, ਇਹ ਤੀ ਮਾਰ ਪਈ ਕੁਰਲਾਣੇ ਤੈ ਦਰਦ ਨਾ ਆਇਆ, ਦਾਤਾ ਐਸਾ ਕਹਿ ਤੇਰੀ ਬਾਣੀ ਵਿੱਚ ਹੈ। ਉਹਨਾਂ ਸ਼ਹੀਦਾਂ ਦੀ ਯਾਦ ਹਮੇਸ਼ਾ ਸਾਨੂੰ ਬਲ ਦਿੰਦੀ ਰਹੇਗੀ, ਤਾਕਤ ਦਿੰਦੀ ਰਹੇਗੀ, ਸਾਡੀ ਜ਼ਮੀਰ ਨੂੰ ਜਿਉਂਦਿਆਂ ਰੱਖੇਗੀ, ਹਲੂਣਾ ਦੇ ਕੇ ਮਰ ਨਹੀਂ ਦੇਗੀ, ਨਹੀਂ ਤਾਂ ਵੇ ਜਿਹੜੀ ਜਿਸਮ ਦੀ ਮੌਤ ਹੈ, ਇਹਦੇ ਨਾਲ ਜ਼ਮੀਰ ਦੀ ਮੌਤ ਬਹੁਤ ਖਤਰਨਾਕ ਹੈ। ਮੌਤ ਪ੍ਰਕਰਨ 'ਤੇ ਆਪ ਜੀ ਦੇ ਨਾਲ ਕੁਝ ਇਹ ਵਿਚਾਰਾਂ ਸਾਂਝੀਆਂ ਕੀਤੀਆਂ। ਗੁਰੂ ਕਿਰਪਾ ਕਰੇ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੈ, ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ। ਸ਼ਹੀਦ ਦੀ ਪਰਿਭਾਸ਼ਾ, ਸ਼ਹੀਦ ਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ, ਇਹ ਮੈਂ ਗੱਲ ਆਪ ਜੀ ਨਾਲ ਕੱਲ੍ਹ ਸਾਂਝੀ ਕੀਤੀ ਸੀ, ਅਤੇ ਅੱਜ ਇਸ ਅਸਥਾਨ 'ਤੇ, ਕਿਉਂਕਿ ਟਕਸਾਲ ਦਾ ਅਸਥਾਨ ਹੈ, ਸ਼ਹੀਦਾਂ ਦੀ ਯਾਦ ਮਨਾਈ ਗਈ, ਔਰ ਉਸ ਥਾਂ 'ਤੇ ਆਪਣਾ ਜਿਹੜਾ ਮਹਿਤਾ ਚੌਂਕ ਦੇ ਅੰਦਰ ਗੁਰਦਰਸ਼ਨ ਪ੍ਰਕਾਸ਼, ਮਹਾਂਪੁਰਖਾਂ ਨੇ ਬਹੁਤ ਮਿਹਨਤ ਕਰਕੇ ਦੋ ਤਿੰਨ ਪੁਸ਼ਤਾਂ ਲੱਗੀਆਂ ਉਸ ਅਸਥਾਨ ਨੂੰ ਬਣਾਉਂਦਿਆਂ। ਉੱਥੇ ਤਾਂ ਲੱਖਾਂ ਦਾ ਇਕੱਠ ਹੋਇਆ ਅਤੇ ਅੱਜ ਰਾਜਨੀਤਿਕ ਲੋਕਾਂ ਨੂੰ ਵੀ ਕਹਿਲਾਉਣਾ ਆ ਗਿਆ ਵੀ ਨਹੀਂ, ਲੋਕਾਂ ਦੀਆਂ ਭਾਵਨਾਵਾਂ ਸੰਪਰਦਾ ਦਮਦਮੀ ਟਕਸਾਲ ਦੇ ਨਾਲ ਜਿਉਂਦੀ ਤੂੰ ਜੁੜੀਆਂ ਹੋਈਆਂ ਹਨ। ਔਰ ਇਸ ਯਾਦਗਾਰ ਨੇ ਇੱਕ ਇਹ ਵੀ ਸਾਬਤ ਕਰ ਦਿੱਤਾ ਕਿ ਇਸ ਸੰਪਰਦਾ ਦਾ ਮੁਖੀ ਕੌਣ ਹੈ। ਇਹ ਇਤਿਹਾਸ ਨੇ ਸਾਬਤ ਕਰ ਦਿੱਤਾ। ਉਸ ਤਰ੍ਹਾਂ ਤਾਂ ਦਾਅਵੇਦਾਰ ਬਹੁਤ ਬਣੇ ਹੋਏ ਨੇ, ਆਪਣੇ ਆਪਣੀ ਥਾਂ 'ਤੇ ਸਤਿਕਾਰਯੋਗ ਨੇ, ਸਾਡੀ ਨੂੰ ਵੀ ਕੋਈ ਵੱਖਰੇ ਨਹੀਂ ਹੈ, ਕੋਈ ਦੁਵੈਸ਼ ਨਹੀਂ ਸਾਡੀ ਉਹਨਾਂ ਨਾਲ। ਪਰ ਇਹ ਸਾਬਤ ਕਰ ਦਿੱਤਾ ਕਿ ਜੇ ਕੁਰਬਾਨੀ ਦੇਣ ਵਾਲਾ ਸੰਪਰਦਾ ਦਾ ਮੁਖੀ ਹੈ ਤਾਂ ਯਾਦ ਬਣਾਉਣ ਵਾਲਾ ਵੀ ਸੰਪਰਦਾ ਦਾ ਮੁਖੀ, ਸੰਤ ਗਿਆਨੀ ਹਰਨਾਮ ਸਿੰਘ ਜੀ ਮਹਾਂਪੁਰਸ਼। ਗੁਰੂ ਕਿਰਪਾ ਕਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ, ਉਹਨਾਂ ਸ਼ਹੀਦਾਂ ਦੀਆਂ ਖੁਸ਼ੀਆਂ ਲੈਣੀਆਂ। ਨਮਾਈ ਭਾਈ ਜਿੰਨੇ ਵੀ ਪਹੁੰਚੇ ਹੋ ਸਭ ਦਾ ਬਹੁਤ ਧੰਨਵਾਦ। ਹੁਣ ਪੰਥ ਦੇ ਬੜੇ ਮਹਾਨ ਵਿਦਵਾਨ ਜਿਨ੍ਹਾਂ ਦੀ ਰਸਨਾ ਦੇ ਉੱਤੇ ਸ੍ਰਿਸ਼ਟੀ ਦਾ ਵਸ ਹੈ, ਬੜੇ ਮਿੱਠ ਬੋਲੜੇ ਸੱਜਣ, ਬੜੇ ਧੀਰਜ ਭਾਅ ਨਾਲ, ਸਹਿਜ ਭਾਅ ਦੇ ਨਾਲ, ਸਹਿਜ ਕੇ ਪਾਵੜੇ ਭਗਤ ਅਰਲੀ ਜੈ, ਅਤੇ ਮਸਕੀਨ ਜੀ ਦੀ ਤਰ੍ਹਾਂ ਉਹਨਾਂ ਦੇ ਵਿਦਿਆਰਥੀ ਦਾਸ ਦਾ ਬੜਾ ਪਿਆਰ ਰਿਹਾ ਉਹਨਾਂ ਦੇ ਨਾਲ, ਅਤੇ ਉਸੇ ਤਰ੍ਹਾਂ ਦੀ ਬੋਲਣ ਸ਼ੈਲੀ ਹੈ, ਉਸੇ ਤਰ੍ਹਾਂ ਦੇ ਪ੍ਰਮਾਣ, ਬੜੀ ਸਤਿਗੁਰਾਂ ਦੀ ਬਖਸ਼ਿਸ਼ ਹੈ। ਇਸੇ ਤਰ੍ਹਾਂ ਬੈਠ ਕੇ ਇਹਨਾਂ ਦੀ ਰਸਨਾ ਤੋਂ ਪਾਏ ਆਨੰਦ ਮਾਣੋ। ਅਗਲਾ ਸਮਾਂ ਬਾਬਾ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਦੱਸਦੇ ਹੈ, ਅਤੇ ਹੈ ਤਾਂ ਗਿਆਨੀ ਜੀ ਦਾ ਸਮਾਂ, ਪਰ ਕਈ ਵਾਰ ਕੋਈ ਹੋਰ ਬਾਤ ਵੀ ਕਰਨੀ ਹੁੰਦੀ ਹੈ, ਇਸ ਲਈ ਦਾਸ ਬੇਨਤੀ ਕਰਦਾ ਉਸ ਸਟੇਜ 'ਤੇ ਗਿਆਨੀ ਜੀ ਦਾ ਟਾਈਮ ਅਨਾਊਂਸ ਕਰਨ, ਦਾਸ ਦੀਆਂ ਭੁੱਲਾਂ ਦਾ ਖਿਮਾ ਕਰਨੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।